ਸਾਧ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰੇ ਅਨੁਰਾਗ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਧੰਨ ਵਾਹਿਗੁਰੂ ਜੀ ਚੌਪਈ ਬਹੀਰੋ ਜੈਨਾ ਦੂਰ ਹਟਾਇਆ ਬੋਗਿਲ ਜਨਸ ਜੰਗ ਮਚਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਆਪ ਜੀ ਸਭ ਵੱਡੇ ਭਾਗਾਂ ਵਾਲੇ ਹੋ ਜੋ ਕਿ ਗੁਰੂ ਦਰਬਾਰ ਚ ਹਾਜ਼ਰੀਆਂ ਭਰ ਕੇ ਗੁਰੂ ਖਾਲਸੇ ਪੰਥ ਦੀ ਮਹਾਨ ਗੌਰਵਮਈ ਕਥਾ ਸਰਵਣ ਕਰ ਰਹੇ ਹੋ ਇਹ ਉਹ ਕਥਾ ਹੈ ਜਿਹੜੀ ਸਾਡੀ ਆਪਣੀ ਕਥਾ ਹੈ ਸਾਡੇ ਪਰਿਵਾਰ ਦੀ ਕਥਾ ਹੈ ਖਾਲਸੇ ਪੰਥ ਦੀ ਕਥਾ ਹੈ ਔਰ ਇਸ ਨੂੰ ਲਿਖਣ ਵਾਲੇ ਵੀ ਸਾਡੇ ਹੀ ਬਜ਼ੁਰਗ ਭਾਈ ਰਤਨ ਸਿੰਘ ਜੀ ਜੋ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ ਆਪਣੇ ਬਜ਼ੁਰਗਾਂ ਤੋਂ ਜੋ ਅੱਖਾਂ ਨਾਲ ਵੇਖਿਆ ਅਤੇ ਹੱਡੀ ਹੰਡਾਇਆ ਇਤਿਹਾਸ ਸੁਣਿਆ ਸੀ ਉਹ ਇਹਨਾਂ ਮਹਾਂਪੁਰਸ਼ਾਂ ਨੇ ਲਿਖ ਕੇ ਪੰਥ ਖਾਲਸੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ 'ਤੇ ਬੜਾ ਵੱਡਾ ਭਾਰੀ ਉਪਕਾਰ ਕਰ ਦਿੱਤਾ ਜਿੰਨਾ ਚਿਰ ਦੁਨੀਆਂ ਰਹੇਗੀ ਸੰਸਾਰ ਰਹੇਗਾ ਔਰ ਖਾਲਸਾ ਪੰਥ ਰਹੇਗਾ ਉਹਨਾਂ ਚਿਰ ਇਹ ਇਤਿਹਾਸ ਪੰਥ ਪ੍ਰਕਾਸ਼ ਗ੍ਰੰਥ ਸਾਨੂੰ ਆਪਣੇ ਬਜ਼ੁਰਗਾਂ ਬਾਰੇ ਦੱਸਦਾ ਰਹੇਗਾ ਖਾਲਸਾ ਜੀ ਵੱਡੇ ਘੱਲੂਘਾਰੇ ਦੀ ਕਥਾ ਚੱਲ ਰਹੀ ਹੈ ਸਿੰਘ ਗੁੱਜਰਵਾਲ ਨਾਰੰਗਵਾਲ ਇਸ ਇਲਾਕੇ 'ਚ ਬੈਠੇ ਸਨ ਜਿਸ ਵੇਲੇ ਮਲੇਰਕੋਟਲੇ ਵਾਲਿਆਂ ਨੇ ਸਿੰਘਾਂ ਦਾ ਰਸਤਾ ਰੋਕਣ ਲਈ ਜੈਨ ਖਾਂ ਸਰਹੰਦ ਨੂੰ ਨਾਲ ਲੜਾ ਲਿਆ ਮਲੇਰਕੋਟਲੀਏ ਪਠਾਨ ਭਾਵੇਂ ਸਤਿਗੁਰੂ ਕਲਗੀਧਰ ਜੀ ਦਾ ਬਚਨ ਹੈ ਕਿ ਇਹਨਾਂ ਦਾ ਬੁਰਾ ਨਹੀਂ ਸੋਚਣਾ ਪਰ ਇਹ ਜ਼ਰੂਰ ਪੰਥ ਦਾ ਬੁਰਾ ਸੋਚਦੇ ਰਹੇ ਇਹ ਕਦੀ ਵੀ ਮਿੱਤਰ ਨਹੀਂ ਬਣੇ ਜਿਹੜਾ ਹਾ ਦਾ ਨਾਰਾ ਮਾਰਿਆ ਸਾਹਿਬਜ਼ਾਦਿਆਂ ਦੇ ਬਾਬਤ ਉਹਦੇ ਕਰਕੇ ਗੁਰੂ ਕਲਗੀਧਰ ਜੀ ਨੇ ਕਹਿ ਦਿੱਤਾ ਵੀ ਇਹਨਾਂ ਦੀ ਜੜ ਰਹੇਗੀ। ਸੋ ਪੰਥ ਕਦੀ ਇਹਨਾਂ ਦਾ ਬੁਰਾ ਨਹੀਂ ਸੋਚਦਾ, ਪਰ ਇਹ ਜ਼ਰੂਰ ਖਾਲਸੇ ਨਾਲ ਟੱਕਰ ਲੈਂਦੇ ਰਹੇ ਗਾਹੇ ਬਗਾਹੇ। ਕਈ ਵਾਰ ਜੰਗਾਂ ਹੋਈਆਂ, ਇਹਨਾਂ ਨੇ ਵਹੀਰ ਜਿਹੜਾ ਖਾਲਸੇ ਦਾ ਪਰਿਵਾਰ, ਬੀਬੀਆਂ, ਬੱਚੇ, ਬੁੱਢੇ, ਬਿਮਾਰ ਜਿਹੜੇ ਨਾਲ ਸਨ, ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਜੈਨ ਖਾਂ ਅਤੇ ਮਲੇਰਕੋਟਲੇ ਵਾਲੇ ਪਠਾਨ ਰਸਤਾ ਰੋਕ ਕੇ ਖਲੋ ਗਏ, ਪਿੱਛੋਂ ਅਬਦਾਲੀ ਆ ਗਿਆ। ਇੱਕ ਪਾਸੇ ਅਬਦਾਲੀ ਯਾਨੀ ਲੁਧਿਆਣੇ ਵਾਲੇ ਪਾਸਿਓਂ, ਪਿੱਛੋਂ ਦੀ ਪੰਜਾਬ ਵਾਲੇ ਪਾਸਿਓਂ ਅਬਦਾਲੀ, ਅਤੇ ਮਲੇਰਕੋਟਲੇ ਅਤੇ ਵਾਲੇ ਪਾਸਿਓਂ ਅੱਗਾ ਰੋਕਣ ਲਈ ਇਹ ਜੈਨ ਖਾਂ ਅਤੇ ਮਲੇਰਕੋਟਲੇ ਵਾਲੇ ਸਿੰਘਾਂ ਨੂੰ ਬੜੀ ਵਿਪਤਾ ਪਈ। ਸਿੰਘਾਂ ਨੇ ਜਾਣਾ ਸੀ ਬਰਨਾਲੇ ਬਠਿੰਡੇ ਦੇ ਇਲਾਕੇ ਨੂੰ, ਪਰਿਵਾਰਾਂ ਨੂੰ ਬਚਾਉਣ ਲਈ। 5 ਫਰਵਰੀ 1762 ਨੂੰ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਇਹ ਲੜਾਈ ਸ਼ੁਰੂ ਹੋਈ ਹੈ। ਜਦੋਂ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਜੈ ਸਿੰਘ ਕਨਹੱਈਆ, ਹਰੀ ਸਿੰਘ ਭੰਗੀ, ਜੱਸਾ ਸਿੰਘ ਰਾਮਗੜੀਆ, ਹੋਰ ਸਾਰੇ ਤਾਰਾ ਸਿੰਘ ਡੱਲੇਵਾਲੀਆ ਆਦਿਕ ਜਿਹੜੇ ਮਿਸਲਾਂ ਦੇ ਜਥੇਦਾਰ ਸਨ, ਉਹਨਾਂ ਨੇ ਸਿੰਘਾਂ ਨੂੰ, ਪਰਿਵਾਰਾਂ ਨੂੰ ਅੱਗੇ ਤੋਰਿਆ। ਔਰ ਮਲਵਈਆਂ ਦੇ ਵਕੀਲ ਮਹਾਰਾਜਾ ਆਲਾ ਸਿੰਘ ਜੀ ਪਟਿਆਲੇ ਦੇ, ਮਹਾਰਾਜਾ ਉਦੇ ਸਿੰਘ ਜੀ ਕੈਥਲ ਦੇ ਜਿਹੜੇ ਵੱਡੇ ਰਾਜੇ ਹੋਏ ਨੇ, ਉਹਨਾਂ ਦੇ ਜਿਹੜੇ ਬਜ਼ੁਰਗ ਸਨ, ਉਹਨਾਂ ਦੇ ਵਕੀਲਾਂ ਨੂੰ ਅੱਗੇ ਲਾ ਕੇ ਤੋਰਿਆ। ਪਰ ਵਹੀਰ ਦੇ ਉੱਤੇ ਜੈਨ ਖਾਂ ਨੇ ਹੱਲਾ ਬੋਲ ਦਿੱਤਾ, ਉਹ ਪਿਛਾ ਨੂੰ ਭੱਜ ਆਏ ਤਾਂ ਬਾਬਾ ਸ਼ਾਮ ਸਿੰਘ ਜੀ ਬੁੱਢੇ ਦਲ ਦੇ ਮੀਤ ਜਥੇਦਾਰ, ਜੋ ਸ਼ਾਮ ਸਿੰਘ ਜੀ ਨਾਰਲੇ ਵਾਲੇ ਕਰਕੇ ਪ੍ਰਸਿੱਧ ਹਨ, ਅੰਮ੍ਰਿਤਸਰ ਤਰਨ ਤਾਰਨ ਦੇ ਇਲਾਕੇ ਵਿੱਚ, ਪਹੂ ਪਿੰਡ ਦੇ ਇਲਾਕੇ ਵਿੱਚ ਨਾਰਲੀ ਨਾਰਲਾ ਪਿੰਡ ਹਨ, ਉੱਥੋਂ ਦੇ ਸਨ ਸ਼ਾਮ ਸਿੰਘ ਜੀ। ਅਬਦਾਲੀ ਨਾਲ ਇਹਨਾਂ ਦੀਆਂ ਬੜੀਆਂ ਜੰਗਾਂ ਹੋਈਆਂ ਨੇ, 12,000 ਫੌਜ ਇਹਨਾਂ ਦੇ ਨਾਲ ਹੋਇਆ ਕਰਦੀ ਸੀ। ਸਰਦਾਰ ਮਹਤਾਬ ਸਿੰਘ ਜੀ ਭੰਗੂ ਇਹਨਾਂ ਦੇ ਕੁੜਮ ਸਨ, ਕਿਉਂਕਿ ਰਤਨ ਸਿੰਘ ਦਾ ਪਿਤਾ ਰਾਏ ਸਿੰਘ, ਮਹਤਾਬ ਸਿੰਘ ਦਾ ਪੁੱਤਰ, ਉਹ ਸ਼ਾਮ ਸਿੰਘ ਦੀ ਬੇਟੀ ਨਾਲ ਵਿਆਹਿਆ ਹੋਇਆ ਸੀ, ਉਸੇ ਦੇ ਪੇਟ ਤੋਂ ਹੀ ਸਰਦਾਰ ਰਤਨ ਸਿੰਘ ਦਾ ਜਨਮ ਹੋਇਆ। ਸ਼ਾਮ ਸਿੰਘ ਨੇ ਆਪਣੇ ਨਾਲ ਦੇ ਸੂਰਬੀਰ ਸਿੰਘਾਂ ਨੂੰ ਲੈ ਕੇ ਕਿਹਾ ਕਿ ਖਾਲਸਾ ਜੀ, ਮੈਂ ਅੱਗੇ ਜਾਵਾਂਗਾ, ਤੁਸੀਂ ਪਿੱਛੋਂ ਅਬਦਾਲੀ ਨੂੰ ਰੋਕੋ, ਅਤੇ ਮੈਂ ਮਲੇਰਕੋਟਲੇ ਵਾਲਿਆਂ ਨਾਲ ਲੜ ਕੇ, ਜੈਨ ਖਾਂ ਨਾਲ ਲੜ ਕੇ, ਬੱਚਿਆਂ ਨੂੰ, ਬੀਬੀਆਂ ਨੂੰ, ਬੁੱਢਿਆਂ ਨੂੰ, ਬਿਮਾਰਾਂ ਨੂੰ, ਖਾਲਸੇ ਦੀ ਵਹੀਰ ਨੂੰ ਬਰਨਾਲੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ। ਸੋ ਸ਼ਾਮ ਸਿੰਘ ਅੱਗੇ ਚਲਾ ਗਿਆ, ਆਪਣੇ ਨਾਲ ਬੜੇ ਬੜੇ ਸੂਰਬੀਰ ਯੋਧੇ ਸਿੰਘਾਂ ਨੂੰ ਲੈ ਕੇ। ਜੱਸਾ ਸਿੰਘ ਆਲੂਵਾਲੀਆ ਅਤੇ ਬਾਕੀ ਸਰਦਾਰ ਪਿੱਛੇ ਰਹਿ ਗਏ ਅਬਦਾਲੀ ਨਾਲ ਲੜਨ ਲਈ। ਕਿਸ ਤਰ੍ਹਾਂ ਇਹ 30-40 ਮੀਲ ਦੇ ਵਿੱਚ ਲੜਾਈ ਹੋਈ, ਜਿਸ ਨੂੰ ਅਸੀਂ ਵੱਡਾ ਘੱਲੂਘਾਰਾ ਕਹਿੰਦੇ ਹਾਂ। ਵੱਡੇ ਘੱਲੂਘਾਰੇ ਦੀ ਦਾਸਤਾਨ ਸੁਣੋ ਸਾਰੀ ਸੰਗਤ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਬਹੀਰੋ ਜੈਨਾ ਦੂਰ ਹਟਾਇਆ।
ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਨੇ ਜਾ ਕੇ ਜੈਨ ਖਾਂ ਨੂੰ ਪਿੱਛੇ ਹਟਾ ਦਿੱਤਾ।
ਬਹੁ ਗਿਲਜਣ ਸੋ ਜੰਗ ਮਚਾਇਆ,
ਔਰ ਗਿਲਜਿਆਂ ਦੇ ਨਾਲ ਯੁੱਧ ਮਚਾ ਦਿੱਤਾ।
ਲਕਸ਼ਮੀ ਨਾਰਾਇਣ ਔਰ ਪਠਾਨ,
ਔਰ ਲਕਸ਼ਮੀ ਨਾਰਾਇਣ ਜਿਹੜਾ ਤੁਰਕਾਂ ਦੇ ਨਾਲ ਸਰਹੰਦ ਤੋਂ ਆਇਆ ਸੀ ਜੈਨ ਖਾਂ ਦੇ ਨਾਲ, ਤੇ ਮਲੇਰਕੋਟਲੀਏ ਪਠਾਨ,
ਮਾਰ ਹਟਾਏ ਕਰ ਪਿਛੇ ਮਾਣ।
ਬਾਬਾ ਸਾਹਿਬ, ਬਾਬਾ ਸ਼ਾਮ ਸਿੰਘ ਜੀ ਨੇ ਉਹਨਾਂ ਦੇ ਦੰਦ ਖੱਟੇ ਕਰ ਦਿੱਤੇ, ਮਾਰ ਕੇ ਪਿਛਾਂ ਹਟਾ ਦਿੱਤਾ। ਜੈਨ ਖਾਂ ਸਰਹੰਦ ਦਾ ਸੂਬਾ ਅਤੇ ਮਲੇਰਕੋਟਲੇ ਵਾਲੇ ਜਿਹੜੇ ਬੱਚਿਆਂ ਨੂੰ, ਬੀਬੀਆਂ ਨੂੰ, ਬੁੱਢਿਆਂ ਨੂੰ ਮਾਰਨ ਲਈ ਅੱਗੇ ਆਉਂਦੇ ਸਨ, ਉਹਨਾਂ ਨੂੰ ਰੋਕ ਲਿਆ ਸ਼ਾਮ ਸਿੰਘ ਨੇ।
ਮਿਸਲ ਸ਼ਾਮ ਸਿੰਘ ਬਹੁ ਸਰਦਾਰ।
ਸ਼ਾਮ ਸਿੰਘ ਦੀ ਜਿਹੜੀ ਕਰੋੜ ਸਿੰਘ ਜਾਂ ਮਿਸਲ ਹੈ, ਇਹਦੇ ਚ ਬੜੇ ਬੜੇ ਨਾਮੀ ਯੋਧੇ ਹੋਏ ਹਨ।
ਮਾਰ ਰਾਮ ਜੰਗੇ ਗਿਲਜੇ ਦੈਦਾਰ,
ਸਿੰਘਾਂ ਨੇ ਰਾਮ ਜੰਗੇ ਚਲਾਏ। ਰਾਮ ਜੰਗੇ ਖਾਲਸੇ ਦੀ ਬੋਲੀ ਚ ਬੰਦੂਕ ਨੂੰ ਕਹਿੰਦੇ ਹਨ। ਤੀਰੋ ਤਫੰਗੋ ਬਡੋ ਰਾਮ ਜੰਗੋ, ਤਮਕ ਤਾਣ ਅਣਿਅਰ ਕਮੰਦ ਕੋਰੜਾ, 5 ਸ਼ਸਤਰ ਪ੍ਰਵਾਨ। ਸੁਣੋ ਨੰਦ ਲਾਲ, ਜੈ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ, ਚਾਰ ਵਰਨ ਇੱਕ ਵਰਨ ਕਰਾਉ, ਵਾਹਿਗੁਰੂ ਸਿੰਘ ਕੋ ਨਾਮ ਜਪਾਉਂ, ਚੜ੍ਹੇ ਸਿੰਘ ਤੇ ਸਮੂਤ ਕਰਾਉਂ, ਝੂਲਣ ਲੈ ਜੇ ਹਸਤੀ ਸਾਜੇ, ਦੁਆਰ ਦੁਆਰ ਪਰ ਨੌਬਤ ਵਾਜੇ, ਸਵਾ ਲੱਖ ਜਗ ਤੁਖੈ ਪਲੀਤਾ, ਤਬੇ ਖਾਲਸਾ ਉਦੇ ਅਸਤ ਲੋ ਜੀਤਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ, ਖੁਆਰ ਹੋਏ ਸਭ ਮਿਲਣਗੇ ਬੱਚੇ ਸ਼ਰਨ ਜੋ ਹੋਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਰਹਿਤ ਨਾਮੇ ਚ ਇਹ ਬਚਨ ਆਉਂਦੇ। ਦਸਵੇਂ ਪਾਤਸ਼ਾਹ ਜੀ ਨੇ ਸ਼ਸਤਰਾਂ ਦੇ ਨਾਮ ਗਣਾਏ, ਉਹਨਾਂ ਚ ਰਾਮ ਜੰਗਾ ਬੰਦੂਕ ਨੂੰ ਕਿਹਾ ਹੈ, ਵੱਡੇ ਰਾਮ ਜੰਗੇ ਵੱਡੋ ਰਾਮ ਜੰਗੋ, ਜਿਹਦੇ ਚ ਅੱਧਾ ਕਿਲੋ ਬਰੂਦ ਇਕੱਠਾ ਹੀ ਪੈ ਜਾਵੇ ਤੇ ਵੱਡਾ ਗੋਲਾ ਪਵੇ। ਉਹ ਸਿੰਘਾਂ ਨੇ ਚਲਾਈਆਂ ਜਦੋਂ ਬੰਦੂਕਾਂ ਤਾਂ ਜੈਨ ਖਾਂ ਤੇ ਮਲੇਰ ਕੋਟੜੇ ਵਾਲਿਆਂ ਦੇ ਦੰਦ ਖੱਟੇ ਹੋ ਗਏ।
ਕਰਮ ਸਿੰਘ ਕਰੋੜਾ ਸਿੰਘ
ਉਸ ਵੇਲੇ ਮਿਸਲ ਦੇ ਵਿੱਚ, ਸ਼ਾਮ ਸਿੰਘ ਦੀ ਮਿਸਲ ਦੇ ਵਿੱਚ ਜਿਹੜੇ ਮੁਖੀ ਸਿੰਘ ਸਨ, ਭਾਈ ਕਰਮ ਸਿੰਘ ਜੀ ਤੇ ਕਰੋੜਾ ਸਿੰਘ, ਕਰੋੜਾ ਸਿੰਘ ਕਰਕੇ ਮਿਸਲ ਦਾ ਨਾਮ ਕਰੋੜ ਸਿੰਘਿਆਂ ਦੀ ਮਿਸਲ ਪੈ ਗਿਆ। ਇਸੇ ਦੀ ਅਗਲੀ ਪੀੜ੍ਹੀ 'ਚ ਹੋਇਆ ਸਰਦਾਰ ਬਘੇਲ ਸਿੰਘ ਕਰੋੜ ਸਿੰਘਿਆ, ਜਿਹਨੇ ਜਾ ਕੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਾਇਆ ਸੀਗਾ। ਗੁਰਦੁਆਰਾ ਸੀਸਗੰਜ ਸਾਹਿਬ, ਬੰਗਲਾ ਸਾਹਿਬ, ਰਕਾਬਗੰਜ, ਬਾਲਾ ਸਾਹਿਬ, ਨਾਨਕ ਪਿਆਓ, ਮਾਤਾ ਸੁੰਦਰੀ ਜੀ ਦੇ ਸਾਰੇ ਗੁਰਦੁਆਰੇ ਬਘੇਲ ਸਿੰਘ ਨੇ ਬਣਾਏ ਸਨ। ਸੋ ਇਹ ਮਿਸਲ ਕਰੋੜ ਸਿੰਘਿਆ ਦੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨਾਲ ਆਪਣੇ ਕਰੋੜਾ ਸਿੰਘ ਨੂੰ ਲੈ ਕੇ, ਨਾਲ ਬਾਬਾ ਕਰਮ ਸਿੰਘ ਨੂੰ ਲੈ ਕੇ,
ਨਾਰ ਸਿੰਘ ਔਰ ਬਿੰਡਾ ਸਿੰਘ,
ਇੱਕ ਸਿੰਘ ਜਰਨੈਲ ਦਾ ਨਾਮ ਸੀ ਨਾਰ ਸਿੰਘ ਤੇ ਇੱਕ ਦਾ ਨਾਮ ਸੀ ਬਿੰਡਾ ਸਿੰਘ।
ਐਸੇ ਥੇ ਤੈ ਬੋ ਸਰਦਾਰ,
ਇਸ ਤਰ੍ਹਾਂ ਦੇ ਸਿੰਘਾਂ ਦੇ ਸਰਦਾਰ ਉਸ ਵੇਲੇ ਬੜੇ ਯੋਧੇ ਸਨ, ਨਾਰ ਸਿੰਘ, ਬਿੰਡਾ ਸਿੰਘ, ਕਰੋੜਾ ਸਿੰਘ, ਇਹ ਕਰਮ ਸਿੰਘ, ਸ਼ਾਮ ਸਿੰਘ, ਸਾਰੇ ਅਗਲੇ ਪਾਸੇ ਵਹੀਰ ਤੇ ਜਾ ਰਹੇ ਨੇ, ਜੈਨ ਖਾਂ ਦੇ ਤੇ ਮਲੇਰ ਕੋਟਲੇ ਦੇ ਨਵਾਬਾਂ ਨਾਲ ਲੜ ਰਹੇ ਨੇ।
ਬਹੀਰੋ ਦੀਨੇ ਤੁਰਕ ਨਿਕਾਰ,
ਇਹਨਾਂ ਸਰਦਾਰਾਂ ਨੇ ਇਹੋ ਜਿਹੀ ਤੇਗ ਚਲਾਈ, ਇਹੋ ਜਿਹੀ ਗੋਲੀ ਵਾਰੀ, ਇਹੋ ਜਿਹੀ ਗੋਲੀ ਚਲਾਈ, ਤੀਰ ਚਲਾਏ, ਯੁੱਧ ਕੀਤਾ ਕਿ ਪਠਾਨ ਜਿਹੜੇ ਮਲੇਰ ਕੋਟਲੇ ਵਾਲੇ ਬੀਬੀਆਂ ਨੂੰ ਮਾਰ ਰਹੇ ਸਨ, ਬੱਚਿਆਂ ਨੂੰ ਕਤਲ ਕਰ ਰਹੇ ਸਨ, ਉਹਨਾਂ ਨੂੰ ਭਜਾ ਦਿੱਤਾ, ਪਿੱਛੇ ਮੋੜ ਦਿੱਤਾ, ਵਹੀਰ ਚੋਂ ਕੱਢ ਦਿੱਤਾ ਬਾਹਰ।
ਦੂਰੋਂ ਜੈਨਾ ਲੜਦਾ ਜਾਵੇ,
ਔਰ ਜੈਨ ਖਾਨ ਦੂਰੋਂ ਲੜਦਾ, ਦੂਰ ਪਿਛਾ ਹਟਦਾ ਗਿਆ, ਦੂਰੋਂ ਹੱਲੇ ਕਰਨ ਲੱਗਾ,
ਕਦੇ ਦੂਰ ਕਦੇ ਢੁੱਕ ਪੀ ਆਵੇ,
ਕਦੇ ਜੈਨ ਖਾਨ ਨੂੰ ਸਿੰਘ ਭਜਾ ਦਿੰਦੇ ਉਹ ਪਿਛਾ ਹਟ ਜਾਂਦਾ, ਕਦੇ ਉਹ ਜ਼ੋਰ ਪਾ ਕੇ ਸਿੰਘਾਂ ਦੇ ਨੇੜੇ ਆ ਜਾਂਦਾ, ਕਿਉਂਕਿ ਜੈਨ ਖਾਂ ਜਿਹੜਾ ਸੀ ਅਬਦਾਲੀ ਦਾ ਖਾਸ ਆਦਮੀ ਸੀ, ਤੇ ਜੈਨ ਖਾਂ ਸਰਹੰਦ ਦਾ ਸੂਬੇਦਾਰ ਬਣਿਆ ਬੈਠਾ ਸੀ, ਸਿੰਘਾਂ ਨਾਲ ਉਹਦੀ ਬੜੀ ਭਾਰੀ ਦੁਸ਼ਮਣੀ ਸੀ। ਜੈਨ ਖਾਂ ਸਿੰਘਾਂ ਦੇ ਉੱਤੇ ਹੱਲੇ ਕਰਦਾ ਹੈ।
ਫਿਰ ਸ਼ਾਮ ਸਿੰਘ ਮਲਵਈ ਬੁਲਾਏ,
ਜਦੋਂ ਦੇਖਿਆ ਵੀ ਹੁਣ ਫੌਜ ਵਿੱਚੋਂ ਪਠਾਨ ਬਾਹਰ ਨਿਕਲ ਗਏ ਵਹੀਰ ਦੇ ਵਿੱਚੋਂ, ਯਾਨੀ ਬੱਚੇ ਬੀਬੀਆਂ ਬੁੱਢਿਆਂ ਤੱਕ ਹੁਣ ਪਠਾਣਾਂ ਦਾ ਜ਼ੋਰ ਨਹੀਂ ਪੈ ਰਿਹਾ, ਉਸ ਵੇਲੇ ਸ਼ਾਮ ਸਿੰਘ ਨੇ ਮਲਵਈਆਂ ਨੂੰ ਫੇਰ ਸੱਦ ਲਿਆ, ਮਾਲਵੇ ਵਾਲੇ ਸਿੰਘਾਂ ਨੂੰ,
ਤੁਸੀਂ ਤੌਰ ਵਹਿ ਮੂਹਰੇ ਲਾਏ,
ਤੇ ਉਹਨਾਂ ਮਲਵਈ ਸਰਦਾਰਾਂ ਨੂੰ ਆਖਿਆ ਤੁਸੀਂ ਜਿਵੇਂ ਪਹਿਲਾਂ ਵਹੀਰ ਨੂੰ ਲੈ ਕੇ ਬਰਨਾਲੇ ਵੱਲ ਜਾਣ ਲੱਗੇ ਸੀ, ਉਵੇਂ ਫੇਰ ਅੱਗੇ ਲੱਗ ਜਾਓ, ਨਿਸ਼ਾਨ ਸਾਹਿਬ ਫੜ ਲਓ, ਤੁਹਾਡੇ ਪਿੱਛੇ ਪਿੱਛੇ ਵਹੀਰ ਦੌੜਿਆ ਜਾਏਗਾ, ਜਿੰਨਾ ਛੇਤੀ ਹੋਵੇ ਵਹੀਰ ਨੂੰ ਸਰਦਾਰ ਆਲਾ ਸਿੰਘ ਦੇ ਇਲਾਕੇ ਬਰਨਾਲੇ ਚ ਪਹੁੰਚਾ ਦਿਓ।
ਅੱਗੇ ਸੁਣੋ ਬੱਡ ਦਲ ਕੀ ਗੱਲ,
ਹੁਣ ਸੁਣੋ ਖਾਲਸਾ ਜੀ ਬੁੱਢੇ ਦਲ ਤੇ ਤਰਨੇ ਦਲ ਦੀ ਪਿਛਲੀ ਜਿਹੜੀ ਦਾਸਤਾਨ ਹੈ।
ਨੱਠੇ ਭਜੇ ਕਿਤ ਰਹੇ ਅਚਲ,
ਉਥੇ ਸਿੰਘ ਅਬਦਾਲੀ ਨਾਲ ਲੜ ਰਹੇ ਸਨ, ਕਦੇ ਨੱਠ ਪੈਂਦੇ ਸਨ, ਕਿਤੇ ਖੜ ਜਾਂਦੇ ਸਨ, ਕਿਤੇ ਸਿੰਘਾਂ ਨੂੰ ਦੌੜਨਾ ਪੈਂਦਾ ਸੀ, ਜਦੋਂ ਅਬਦਾਲੀ ਦੀ ਫੌਜ ਦਾ ਜ਼ੋਰ ਪੈ ਜਾਂਦਾ ਸੀ ਉਥੋਂ ਅਗਾਂ ਨੂੰ ਦੌੜ ਪੈਂਦੇ ਸਨ, ਜਦੋਂ ਦੇਖਦੇ ਸਨ ਵੀ ਹੁਣ ਦੌੜਨ ਦਾ ਰਾਹ ਕੋਈ ਨਹੀਂ ਤੇ ਖੜਨਾ ਪੈਣਾ, ਫਿਰ ਖੜ ਕੇ ਲੜਦੇ ਸਨ।
ਸਿੰਘ ਨੇ ਯੂੰ ਕਿਹਾ, ਮੇਰੀ ਸੁਣੋ ਸਲਾਹ।
ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਰਦਾਰ ਚੜ੍ਹਤ ਸਿੰਘ ਪੰਥ ਵਿੱਚ ਸ਼੍ਰੋਮਣੀ ਜਰਨੈਲਾਂ ਚ ਗਿਣਿਆ ਜਾਂਦਾ ਸੀ, ਸੂਕਰ ਚੱਕੀਆ ਮਿਸਲ ਦਾ ਉਹ ਸਰਦਾਰ ਸੀ। ਚੜ੍ਹਤ ਸਿੰਘ ਨੇ ਸਾਰੇ ਸਿੰਘਾਂ ਸਰਦਾਰਾਂ ਨਾਲ ਸਲਾਹ ਕੀਤੀ ਤੇ ਆਖਣ ਲੱਗਾ,
ਜਿਵੇਂ ਸਾਏ ਤੁਮਨ ਰਚੋ ਤਿਮ ਲੜੋ ਤੁਮ ਮਿਸਲ ਬਣਾਏ।
ਕਹਿਣ ਲੱਗਾ ਜਿਵੇਂ ਅਬਦਾਲੀ ਨੇ ਆਪਣੀਆਂ ਮਿਸਲਾਂ ਬਣਾਈਆਂ ਹੋਈਆਂ ਨੇ, ਤੁੰਮਲ ਬੰਨੇ ਹੋਏ ਨੇ, ਟੋਲੇ ਬੰਨੇ, ਜਿਹਨੂੰ ਫੌਜ ਵਿੱਚ ਕਹਿ ਸਕਦੇ ਹਾਂ ਵੀ ਇੱਕ ਯੂਨਿਟ, ਇੱਕ ਕਮਾਂਡ ਜਾਂ ਇੱਕ ਕੰਪਨੀ ਬਣੀ ਹੁੰਦੀ ਹੈ, ਸਿੰਘਾਂ ਨੇ ਉਸ ਵੇਲੇ ਮਿਸਲਾਂ ਹੁੰਦੀਆਂ ਸਨ, ਪੁਰਾਣੀ ਬੋਲੀ 'ਚ ਮਿਸਲ ਕਹਿੰਦੇ, ਅੱਜ ਕੱਲ੍ਹ ਉਹਨੂੰ ਅੰਗਰੇਜ਼ੀ ਵਿੱਚ ਕੰਪਨੀ ਜਾਂ ਯੂਨਿਟ ਵਗੈਰਾ ਕਹਿੰਦੇ ਆ। ਸੋ ਉਹ ਇੱਕ ਫੌਜ ਦਾ ਇੱਕ ਜਥਾ ਮਿਸਲ, ਕਹਿਣ ਲੱਗਾ ਤੁਸੀਂ ਸਾਰੇ ਅਬਦਾਲੀ ਦੀ ਤਰ੍ਹਾਂ ਆਪਣੇ ਵੀ ਜਥੇ ਬਣਾ ਲਓ ਤੇ ਉਹਨਾਂ ਦੇ ਬੜੇ ਸਿਸਟਮ ਨਾਲ ਲੜਾਈ ਕਰੋ ਜਿਵੇਂ ਅਬਦਾਲੀ ਸਾਡੇ ਨਾਲ ਲੜ ਰਿਹਾ ਹੈ।
ਚੌਪਈ ਚਾਰ ਮਿਸਲ ਕੋ ਥੰਨੋ ਬਣਾਵੋ,
ਚਾਰ ਮਿਸਲਾਂ ਦਾ ਇੱਕ ਥੰਨਾ ਬਣਾਓ, ਯਾਨੀ ਇੱਕ ਥਾਂ ਤੇ ਚਾਰ ਮਿਸਲਾਂ ਇਕੱਠੀਆਂ ਕਰ ਦਿਓ ਲੜਨ ਵਾਸਤੇ।
ਦੋ ਮਿਸਲ ਦੋ ਤਰਫੀ ਲਾਓ,
ਦੋ ਮਿਸਲਾਂ ਉਹਦੇ ਸੱਜੇ ਤੇ ਦੋ ਖੱਬੇ ਲਾ ਕੇ ਉਹਦੀ ਰਾਖੀ ਵਾਸਤੇ, ਜੇ ਇਧਰੋਂ ਲੋੜ ਪਵੇ ਤੇ ਦੋ ਮਿਸਲਾਂ ਇਧਰੋਂ ਮਦਦ ਕਰਨ ਹਮਲਾ ਕਰ ਦੇਣ, ਜੇ ਇਧਰੋਂ ਲੋੜ ਪਵੇ ਤੇ ਇਧਰ ਵਾਲੀਆਂ ਦੋ ਮਿਸਲਾਂ ਬਚਾ ਦੇ ਲਈ ਅੱਗੇ ਆ ਜਾਣ। ਇਹ ਤਾਂ ਸਿਸਟਮ ਬਣਾ ਕੇ ਲੜੋ ਖਾਲਸਾ ਜੀ।
ਜ਼ੋਰ ਪਰੇ ਤਿਸ ਜਿਸ ਬਹੁਤੋਂ ਆਏ,
ਜੇ ਦੁਸ਼ਮਣ ਦਾ ਜ਼ੋਰ ਪੈਂਦਾ ਹੋਵੇ ਬਹੁਤ ਜ਼ਿਆਦਾ, ਉੱਥੇ ਮਦਦ ਕਰਨ ਲਈ ਤੁਸੀਂ ਪਹੁੰਚੋ, ਇਹ ਇਸ ਤਰ੍ਹਾਂ ਦੀ ਮਿਸਲ ਬਣਾਓ।
ਮੈਂ ਜਾ ਕਰੂੰ ਸੋ ਉਸੇ ਸਹਾਏ,
ਤੇ ਚੜ ਸਿੰਘ ਕਹਿਣ ਲੱਗਾ ਮੇਰੀ ਡਿਊਟੀ ਲਾਓ, ਜਿੱਥੇ ਦੁਸ਼ਮਣ ਦਾ ਜ਼ੋਰ ਪਵੇ ਮੈਂ ਜਾ ਕੇ ਮਦਦ ਕਰਾਂਗਾ, ਸਹਾਇਤਾ ਫਰੌਲ ਦਸਤਾ ਲੈ ਕੇ ਜਾਵਾਂਗਾ।
ਕਰੋ ਲੜਾਈਓ ਬਨ ਥੰਨੇ,
ਥੰਨੇ ਬੰਨ ਕੇ ਜਥੇ ਬੰਨ ਕੇ ਲੜਾਈ ਕਰੋ ਖਾਲਸਾ ਜੀ।
ਬਚੇ ਨਹੀਂ ਇਨ ਆਗੇ ਪੰਨੇ,
ਜਿੰਨਾ ਚਿਰ ਆਪਾਂ ਅਬਦਾਲੀ ਦਾ ਮੂੰਹ ਨਹੀਂ ਭੰਨਾਂਗੇ ਬਚ ਨਹੀਂ ਸਕਦੇ, ਆਪਾਂ ਨੂੰ ਤਗੜੇ ਹੋ ਕੇ ਲੜਨਾ ਹੀ ਪੈਣਾ। ਹੁਣ
ਇਨਕੇ ਘੋੜੇ ਸੋ ਕੋਹੋ ਦੌੜੈ,
ਸਿੰਘੋ ਇਹਨਾਂ ਦੇ ਘੋੜੇ ਬੜੇ ਤਗੜੇ ਹਨ, ਇਹ ਦੁੱਖ ਹਜ਼ਾਰਾਂ ਸੈਂਕੜੇ ਲੱਖਾਂ ਘੋੜੇ ਜਿਹੜੇ ਆਏ ਹਨ ਅਰਬੀ ਤੇ ਇਰਾਕੀ ਘੋੜੇ, ਇਹ ਬੜੀ ਲੰਮੀ ਦੌੜ ਦੌੜਦੇ ਹਨ।
ਪੂਜਨਾ ਜੰਗਲ ਲੋਹਮ ਘੋੜਾ,
ਜੇ ਆਪਾਂ ਕਹੀਏ ਨਾ ਵੀ ਆਪਾਂ ਦੌੜ ਦੌੜ ਕੇ ਇਹਨਾਂ ਤੋਂ ਅੱਗੇ ਜੰਗਲ ਚ ਪਹੁੰਚ ਜਾਵਾਂਗੇ, ਇਹਨਾਂ ਨੇ ਸਾਨੂੰ ਦੌੜ ਕੇ ਜਾਣ ਨਹੀਂ ਦੇਣਾ, ਇਸ ਕਰਕੇ ਸਾਨੂੰ ਲੜ ਕੇ ਇਹਨਾਂ ਦਾ ਮੁਕਾਬਲਾ ਕਰਕੇ ਰਾਤ ਪੈਣ ਦੇਣੀ ਚਾਹੀਦੀ ਹੈ। ਰਾਤ ਨੂੰ ਇਹ ਜਦੋਂ ਥੱਕ ਜਾਣਗੇ ਆਪਾਂ ਦੌੜ ਕੇ ਜੰਗਲ ਚ ਵੜ ਜਾਵਾਂਗੇ।
ਜਸੈ ਸਿੰਘ ਤੇ ਯਾਦ ਸਿਆਣੇ,
ਜਦੋਂ ਚੜ੍ਹਤ ਸਿੰਘ ਨੇ ਮਿਸਲਾਂ ਦੀ ਵੱਖਰੀ ਵੱਖਰੀ ਤਰਤੀਬ ਕਰਕੇ ਲੜਨ ਲਈ ਕਿਹਾ ਤਾਂ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਤੇ ਜੈ ਸਿੰਘ ਕਨਈਆ ਤੇ ਹਰੀ ਸਿੰਘ ਭੰਗੀ ਬਾਕੀ ਸਰਦਾਰ ਕਹਿਣ ਲੱਗੇ,
ਜਿਨ ਸੁਣਿਆ ਸੀ ਬਚਨ ਬਖਾਨੇ,
ਉਹਨਾਂ ਸਾਰਿਆਂ ਨੇ ਆਖਿਆ ਕਹਿਣ ਲੱਗੇ ਬਾਬਾ ਚੜ ਸਿੰਘ ਜੀ ਤੁਹਾਡੀ ਗੱਲ ਠੀਕ ਹੈ,
ਮਿਸਲ ਵੰਡ ਅਬ ਕਭੂ ਨਾ ਪਾਵੋ,
ਪਰ ਹੁਣ ਆਪਾਂ ਮਿਸਲਾਂ ਵੰਡਾਂਗੇ ਕਿਹੜੇ ਵੇਲੇ, ਹੁਣ ਵੰਡ ਹੋਣੀ ਮੁਸ਼ਕਲ ਹੈ, ਜਿਵੇਂ ਉੱਤੋਂ ਆਈ ਜਾਨ ਤੇ ਵਿਨੋ ਕੁੜੀ ਦੇ ਕਾਨ ਵਾਲੀ ਗੱਲ ਹੋ ਜਾਣੀ, ਉਧਰੋਂ ਲੜਾਈ ਲੱਗੀ ਹੈ, ਇਧਰੋਂ ਆਪਾਂ ਮਿਸਲਾਂ ਦੇ ਸਿਪਾਹੀਆਂ ਨੂੰ ਵੰਡਦੇ ਫਿਰੀਏ ਵੀ ਏਦਾਂ ਲੈਣ ਲਾਓ ਏਦਾਂ ਕਰੋ ਏਦਾਂ, ਇੱਥੇ ਤਾਂ ਹੁਣ ਟਾਈਮ ਨਹੀਂ, ਹੁਣ ਤਾਂ ਮਿਸਲ ਵੰਡੀ ਨਹੀਂ ਜਾਣੀ ਸਾਡੇ ਕੋਲੋਂ, ਜੇ ਹੁਣ ਅਸੀਂ ਤਰਤੀਬ ਦਈਏ ਲੜਾਈ ਨੂੰ ਤਾਂ ਹੁਣ ਤਰਤੀਬ ਨਹੀਂ ਦਿੱਤੀ ਜਾਣੀ, ਲੜਾਈ ਜਾਰੀ ਹੈ, ਤੋਪਾਂ ਦੇ ਗੋਲੇ ਵਰ ਰਹੇ ਨੇ, ਤੀਰਾਂ ਦੀ ਵਰਖਾ ਹੋ ਰਹੀ ਹੈ, ਗੋਲੀਆਂ ਚੱਲ ਰਹੀਆਂ ਨੇ, ਤਲਵਾਰਾਂ ਖੜਕ ਰਹੀਆਂ ਨੇ, ਅਬਦਾਲੀ ਚੜ ਚੜ ਕੇ ਆ ਰਿਹਾ ਹੈ। ਹੁਣ ਖਾਲਸਾ ਜੀ ਆਪਾਂ ਮਿਸਲ ਵੰਡ ਨਹੀਂ ਕਰ ਸਕਦੇ,
ਰਲ ਮਿਲ ਖੜ ਤੁਰ ਪੰਥ ਬਚਾਵੋ,
ਹੁਣ ਰਲ ਮਿਲ ਖੜ ਤੁਰ ਪੰਥ ਬਚਾਵੋ, ਰਲ ਮਿਲ ਜਾਓ ਇਕੱਠੇ ਜਿਵੇਂ ਹੁੰਦਾ ਲੜੀ ਚੱਲੋ ਅਬਦਾਲੀ ਨਾਲ, ਖੜ ਲੋ ਤੁਰ ਲੋ, ਖੜ ਲੋ ਤੁਰ ਲੋ, ਤੇ ਪੰਥ ਨੂੰ ਜਿੰਨਾ ਬਚਾ ਸਕਦੇ ਹੋ ਬਚਾ ਲੋ।
ਤੁਰਕ ਆਟਾ ਹਮ ਲੂਣ ਸਿਆ ਪੈ,
ਤੁਰਕ ਆਟੇ ਦੀ ਤਰ੍ਹਾਂ ਹਨ, ਅਸੀਂ ਲੂਣ ਦੀ ਤਰ੍ਹਾਂ ਹਾਂ, ਆਟੇ ਚ ਲੂਣ ਜਿੰਨੇ ਵੀ ਨਹੀਂ ਆ ਅਸੀਂ,
ਵਹਿ ਅੰਧੇਰੀ ਹਮ ਬਰੋਲੋ ਸਿਆ ਪੈ,
ਉਹ ਅੰਧੇਰੀ ਨੇ ਤੇ ਅਸੀਂ ਬਾਬਰੋਲੇ ਦੀ ਤਰ੍ਹਾਂ ਛੋਟੇ ਹਾਂ, ਭਾਵ ਉਹਨਾਂ ਦੀ ਤਾਕਤ ਬਹੁਤ ਜ਼ਿਆਦਾ ਤੂਫਾਨਾਂ ਵਰਗੀ ਹੈ, ਅਸੀਂ ਉਹਨਾਂ ਦੇ ਸਾਹਮਣੇ ਬਾਬਰੋਲੇ ਵੀ ਨਹੀਂ ਹਾਂ, ਉਹ ਇੰਨੀ ਤਾਕਤ ਇੰਨੀ ਫੌਜ ਲੈ ਕੇ ਅਬਦਾਲੀ 2.5 ਲੱਖ ਫੌਜ ਲੈ ਕੇ ਆਇਆ ਸੀ, ਤੇ ਇੰਨੀ ਫੌਜ ਦਾ ਮੁਕਾਬਲਾ ਅਸੀਂ ਕਰੀਏ, ਬੱਚੇ ਬਚਾਈਏ, ਆਪਣੇ ਬੀਬੀਆਂ ਬਚਾਈਏ ਕਿ ਲੜੀਏ, ਸਾਨੂੰ ਸਾਰੇ ਪਾਸਿਓਂ ਚਿੰਤਾ ਹੈ, ਸਾਡੇ ਸਾਰਿਆਂ ਦੇ ਪਰਿਵਾਰ ਬੱਚੇ ਬੀਬੀਆਂ ਬੁੱਢੇ ਇੱਥੇ ਮਰ ਰਹੇ ਹਨ। ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਕਹਿਣ ਲੱਗੇ ਤੁਰ ਤੁਰ ਲੜੋ ਔਰ ਲੜ ਲੜ ਤੁਰੋ, ਤੁਰ 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 ਕੇ ਲੜਨਾ ਤੇ ਲੜ ਲੜ ਕੇ ਤੁਰਨਾ, ਭਾਵ ਨਾਲੇ ਤੁਰੀ ਚੱਲੋ ਨਾਲੇ ਲੜੀ ਚੱਲੋ। ਹਾਂਜੀ,
ਬਹੀਰ ਬਚਾਵਨ ਖਾਤਰ ਅਣੋ,
ਬਸ ਸਾਰਾ ਜ਼ੋਰ ਲਾ ਦਿਓ ਆਪਣੀ ਬਹੀਰ ਬਚ ਜਾਵੇ, ਆਪਣੇ ਬੀਬੀਆਂ ਬੱਚੇ ਜਿਹੜੇ ਨਾਲ ਆਏ ਨੇ ਉਹ ਮਾਲਵੇ ਵਿੱਚ ਬਰਨਾਲਾ ਟੱਪ ਜਾਣ ਤੇ ਸਮਝਾਂਗੇ ਵੀ ਸਾਡਾ ਕੁਝ ਬਚਾਅ ਹੋ ਗਿਆ।
ਦੋਹਰਾ ਚੜ ਸਿੰਘ ਸੋ ਮਨ ਲਈ ਕਈ ਸਿਆਣ ਜੋਏ,
ਜਿਹੜੀ ਗੱਲ ਚੜ੍ਹਤ ਸਿੰਘ ਨੂੰ ਕਈ ਸਿਆਣਿਆਂ ਨੇ, ਚੜ੍ਹਤ ਸਿੰਘ ਸਹਿਮਤ ਹੋ ਗਿਆ, ਉਸ ਵੇਲੇ ਸਾਧ ਸਿੰਘ ਦੀ ਖਾਲਸਾ ਜਿੱਦੀ ਨਹੀਂ ਸੀ ਅੱਜ ਵਰਗਾ, ਅੱਜ ਕੱਲ ਦੇ ਆਪਣੀ ਹੰਕਾਰ ਦੀ ਇੰਨੀ ਜੋ ਮੈਂ ਗੱਲ ਕਹੀ ਹੈ ਨਾ ਉਹ ਹੋਣੀ ਚਾਹੀਦੀ ਹੈ। ਤੇ ਉਦੋਂ ਸੀ ਵੀ ਇੱਕ ਨੇ ਕਹੀ ਦੂਏ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ, ਇੱਕ ਨੇ ਕਹੀ ਦੂਜਾ ਸੱਤ ਬਚਨ ਕਹਿ ਦਿੰਦਾ ਸੀ, ਸਿਆਣੀ ਗੱਲ ਮੰਨ ਲੈਂਦੇ ਸਨ। ਹੁਣ ਜਿੰਨੀ ਮਰਜ਼ੀ ਗੱਲ ਸਿਆਣੀ ਅਗਲਾ ਕਹੀ ਜਾਵੇ ਤੇ ਪਤਾ ਵੀ ਹੋਵੇ ਵੀ ਅਗਲਾ ਠੀਕ ਕਹਿ ਰਿਹਾ, ਫੇਰ ਵੀ ਕਈ ਨਹੀਂ ਮੰਨਦੇ, ਕਹਿੰਦੇ ਨਾ ਮੇਰੀ ਹੇਠੀ ਹੋਵੇਗੀ ਜੇ ਮੈਂ ਇਹਦੀ ਗੱਲ ਮੰਨ ਲਈ, ਨੰਨਾ ਹੀ ਫੜੀ ਰੱਖਣਾ। ਉਦੋਂ ਪੰਥ ਦੀ ਤਰੱਕੀ ਨਹੀਂ ਹੋ ਸਕਦੀ, ਕਿਸੇ ਵੀ ਕੌਮ ਦੀ ਤਰੱਕੀ ਨਹੀਂ ਹੋ ਸਕਦੀ ਜਿੱਥੇ ਜਿੱਦਬਾਜ਼ੀ ਆ ਜਾਂਦੀ, ਹੰਕਾਰ ਆ ਜਾਂਦਾ। ਉਸ ਵੇਲੇ ਸਰਦਾਰ ਚੜ੍ਹ ਸਿੰਘ ਜੀ ਨੇ ਸਲਾਹ ਦਿੱਤੀ ਕਿ ਆਪਾਂ ਥੰਨੇ ਬੰਨ ਲਈਏ, ਮਿਸਲਾਂ ਬੰਨ ਲਈਏ, ਵੱਖਰੇ ਵੱਖਰੇ ਹੋ ਕੇ ਆਪਣੇ ਆਪਣੇ ਜਥਿਆਂ ਨੂੰ ਲੈ ਕੇ ਅਬਦਾਲੀ ਨਾਲ ਲੜੀਏ। ਪਰ ਜੱਸਾ ਸਿੰਘ ਵਰਗੇ ਕਹਿਣ ਲੱਗੇ ਕਿ ਹੁਣ ਆਪਾਂ ਜਥੇ ਵੱਖਰੇ ਕਰ ਨਹੀਂ ਸਕਦੇ, ਕਿਉਂਕਿ ਇੱਥੇ ਮਿਸਲਾਂ ਬੰਨਾਂਗੇ, ਥੰਨਾ ਬਣਾਵਾਂਗੇ, ਮੋਰਚੇਬੰਦੀ ਕਰਾਂਗੇ, ਇੰਨਾ ਸਾਨੂੰ ਦੁਸ਼ਮਣ ਨੇ ਟਾਈਮ ਨਹੀਂ ਦੇਣਾ। ਲੜੀ ਚੱਲੋ, ਤੁਰੀ ਚੱਲੋ, ਲੜੀ ਚੱਲੋ, ਤੁਰੀ ਚੱਲੋ, ਬਸ ਹੋਰ ਕੋਈ ਚਾਰਾ ਨਹੀਂ, ਹੁਣ ਬੇਵਸੀ ਹੈ। ਚੜ੍ਹਤ ਸਿੰਘ ਨੇ ਸਿਆਣਿਆਂ ਦੀ ਗੱਲ ਮੰਨਣ ਲੱਗਿਆਂ ਦੇਰ ਨਹੀਂ ਲਾਈ, ਜਿੱਦ ਨਹੀਂ ਕੀਤੀ ਵੀ ਮੈਂ ਜਿਹੜੀ ਗੱਲ ਕਹੀ ਇਹਨਾਂ ਨੇ ਮੰਨੀ ਨਹੀਂ। ਅੱਜ ਕੱਲ੍ਹ ਤਾਂ ਕੋਈ ਹੁੰਦਾ ਕਹਿੰਦਾ ਤੁਸੀਂ ਮੇਰੀ ਨਹੀਂ ਮੰਨਦੇ, ਚੰਗਾ ਮੈਂ ਅਬਦਾਲੀ ਨਾਲ ਜਾ ਰਲਦਾ। ਪਰ ਉਹ ਸਿੰਘ ਗੁਰੂ ਦੇ ਪਿਆਰੇ ਸਨ, ਪੰਥ ਪ੍ਰਸਤ ਸਨ, ਬਾਬਾ ਚੜ੍ਹਤ ਸਿੰਘ ਜੀ ਨੇ ਉਹ ਗੱਲ ਮੰਨ ਲਈ।
ਖੜ ਸਿੰਘ ਯਾਰੇ ਸ਼ੇਰ ਜਿਮ ਗਿਰਜਨ ਆਗੈ ਤੋਏ,
ਉਸ ਵੇਲੇ ਬੱਬਰ ਸ਼ੇਰ ਦੀ ਤਰ੍ਹਾਂ ਹੌਸਲੇ ਬੁਲੰਦ ਕਰਕੇ ਸਿੰਘ ਅਬਦਾਲੀ ਦੇ ਸਾਹਮਣੇ ਖੜ ਗਏ, ਲੜਨ ਲੱਗੇ। ਕਦਮ ਕਦਮ ਪਿੱਛੇ ਹਟਦੇ, ਲੜਦੇ, ਤੁਰਦੇ, ਤੁਰਦੇ ਲੜਦੇ, ਏਦਾਂ ਤੁਰੇ ਜਾਂਦੇ ਨੇ।
ਚੋ ਪਈ ਲੜੈ ਸਿੰਘ ਪੁਰਸ਼ਾਰਥ ਜਾਣ,
ਸਿੰਘ ਪੁਰਸ਼ਾਰਥ ਉਦਮ ਕਰਕੇ ਲੜਦੇ, ਗੁਰੂ ਪੰਥ ਖਾਲਸੇ ਦੀ ਆਨ ਤੇ ਸ਼ਾਨ ਦੇ ਖਾਤਰ ਲੜਦੇ।
ਲੜੈ ਨਾ ਮਰਨੋ ਸਿੰਘ ਸੁਜਾਨ,
ਮੌਤ ਦੀ ਪਰਵਾਹ ਨਹੀਂ ਕਰਦੇ ਸਿੰਘ ਪਿਆਰੇ, ਜਾਨਾ ਤਲੀ ਤੇ ਧਰ ਕੇ ਗੁਰੂ ਦੇ ਵਾਸਤੇ ਲੜ ਰਹੇ ਸਨ।
ਪੰਥ ਗੁਰੂ ਕੀ ਸਮਝੈ ਲਾਜ,
ਇਹ ਗੁਰੂ ਖਾਲਸੇ ਪੰਥ ਦੀ ਲਾਜ ਦਾ ਸਵਾਲ ਹੈ। ਅੱਜ ਪੰਥ ਦੀ ਉੱਤੇ ਬਿਪਤਾ ਬਣ ਗਈ, ਭੀੜਾ ਬਣ ਗਈ ਹੈ। ਗੁਰੂ ਖਾਲਸੇ ਦੀ ਲਾਜ ਗੁਰੂ ਰੱਖ ਲਵੇ, ਅਬਦਾਲੀ ਤੋਂ ਅਸੀਂ ਈਨ ਨਾ ਮੰਨੀਏ, ਅਬਦਾਲੀ ਅਸੀਂ ਝੁਕੀਏ ਨਾ, ਅਬਦਾਲੀ ਸਾਨੂੰ ਝੁਕਾਉਣਾ ਚਾਹੁੰਦਾ ਹੈ। ਹਾਂਜੀ,
ਦੀਨ ਮਜਮ ਕੇ ਜੁਦੇ ਕਾਜ,
ਦੀਨ ਮਜਬ ਦੇ ਯੁੱਧ ਵਾਸਤੇ ਸਿੰਘ ਲੜੀ ਜਾਂਦੇ ਹਨ।
ਘੜੀ ਦੋ ਤਿੰਨ ਕੋ ਤੈ ਸਿੰਘ ਅੜੇ,
ਸੋ ਸਾਧ ਸਿੰਘ ਜੀ ਦੋ ਤਿੰਨ ਘੜੀਆਂ ਸਿੰਘ ਡਟ ਕੇ ਲੜੇ, ਇੱਕ ਘੰਟਾ ਭਰ ਚੰਗਾ ਮੁਕਾਬਲਾ ਖਾਲਸੇ ਨੇ ਕੀਤਾ।
ਹਰੋ ਥੰਮਿਓ ਹੋਏ ਥੰਮ ਜਿਮ ਖੜੇ,
ਜਿਵੇਂ ਕੋਈ ਥੰਮ ਖਲੋ ਜਾਂਦਾ ਨਾ ਮੈਦਾਨ ਵਿਚ, ਏਦਾਂ ਅੜ ਕੇ ਸਿੰਘਾਂ ਨੇ ਅਬਦਾਲੀ ਦਾ ਹੱਲਾ ਝੱਲਿਆ।
ਔਰ ਕੁੰਮਨ ਦੋਏ ਮਗਰੋਂ ਆਏ,
ਸਿੰਘ ਲੜ ਰਹੇ ਸਨ ਪਰ ਅਚਾਨਕ ਹੀ ਦੋ ਤੁੰਮਲ, ਤੁੰਮਲ 12,000 ਦਾ ਹੁੰਦਾ, ਦੋ ਤੁੰਮਲ ਦਾ ਮਤਲਬ 24,000 ਫੌਜ ਦਾ ਇੱਕ ਤਗੜਾ ਦਸਤਾ ਅਬਦਾਲੀ ਨੇ ਫੇਰ ਭੇਜ ਦਿੱਤਾ।
ਬੁਲੰਦ ਜਹਾਨਾ ਸੂਬੇਦਾਰ ਜੋ ਤਾਏ,
ਪਿੱਛੇ ਬੁਲੰਦ ਖਾਨ ਔਰ ਜਹਾਨ ਖਾਨ ਜਿਹੜੇ ਸੂਬੇਦਾਰ ਸਨ, ਉਹ ਦੋ ਵੱਡੇ ਭਾਰੀ ਦਲ ਲੈ ਕੇ ਸਿੰਘਾਂ ਦੇ ਆ ਪਏ।
ਕਿਨੇ ਦੈਸੋ ਸਿੰਘ ਹਲਾਏ,
ਜਦੋਂ ਇਕਦਮ ਤਾਜ਼ਾ ਦਮ ਫੌਜ ਹੋਰ ਆ ਗਈ ਸਿੱਖਾਂ ਦੇ ਉੱਤੇ, ਸਿੱਖਾਂ ਦੇ ਪੈਰ ਹਿੱਲ ਗਏ।
ਜਿੰਪਤ ਪਿੱਪਲ ਪੌਣੀ ਉਡਾਏ,
ਜਿਵੇਂ ਹਵਾ ਪਿੱਪਲ ਦੇ ਪੱਤੇ ਨੂੰ ਉਡਾ ਦਿੰਦੀ ਹੈ, ਉਡਾ ਦਿੰਦੀ ਹੈ, ਏਦਾਂ ਖਾਲਸਾ ਜੀ ਉਹਨਾਂ ਅਬਦਾਲੀ ਦੀਆਂ ਫੌਜਾਂ ਨੇ ਸਿੰਘਾਂ ਨੂੰ ਉਡਾ ਦਿੱਤਾ, ਸਿੰਘਾਂ ਦੇ ਪੈਰ ਹਿੱਲ ਗਏ ਤੇ ਸਿੰਘਾਂ ਨੂੰ ਉੱਥੋਂ ਤੁਰਨਾ ਪਿਆ।
ਲੜੈ ਨਠੇ ਖੜ ਖੜ ਮੁੜ ਲੜੈ,
ਸਿੰਘ ਲੜਦੇ ਨੇ, ਨੱਠਦੇ ਨੇ, ਫਿਰ ਖਲੋ ਜਾਂਦੇ ਨੇ, ਫਿਰ ਲੜਦੇ ਨੇ, ਫਿਰ ਦੌੜਦੇ ਨੇ, ਇਸ ਤਰ੍ਹਾਂ ਦਾ ਉੱਥੇ ਹਾਲਾਤ ਬਣ ਗਿਆ।
ਬਹੁਤੇ ਗਿਲਜੇ ਕਯਾ ਸਿੰਘ ਕਰੈ,
ਤੁਰਕ ਬਹੁਤ ਸਨ, ਗਿਲਜੇ ਪਠਾਨ 2.5 ਲੱਖ ਦੀ ਫੌਜ ਉਹਨਾਂ ਦੀ ਆਈ ਹੋਈ ਸੀ, ਸਿੰਘ ਥੋੜੇ ਸਨ, ਕੀ ਕਰਦੇ।
ਚੜ ਸਿੰਘ ਮੁੜ ਮੁੜ ਕਚੀਚੀ ਲੇਵੈ,
ਬਾਬਾ ਚੜ੍ਹਤ ਸਿੰਘ ਮੁੜ ਮੁੜ ਕਚੀਚੀਆਂ ਵੱਟਦਾ ਸੀ, ਗੁੱਸੇ ਵਿਚ ਦੰਦ ਪੀਂਦਾ ਸੀ।
ਬਹੁਤ ਫੌਜ ਬਲ ਨਾਏ ਬਸੇਵੈ,
ਪਰ ਚੜ੍ਹਤ ਸਿੰਘ ਦਾ ਵਸ ਦੁਸ਼ਮਣ ਤੇ ਚੱਲ ਨਹੀਂ ਸੀ ਰਿਹਾ। ਉਹ ਦੁਸ਼ਮਣ ਦੀਆਂ ਫੌਜਾਂ ਦਾ ਜਦੋਂ ਦਲ ਆਉਂਦਾ ਵੇਖਦਾ ਸੀ, ਗੁੱਸਾ ਤਾਂ ਉਹਨੂੰ ਬੜਾ ਚੜ੍ਹਦਾ ਸੀ ਵੀ ਮੇਰੇ ਪੰਥ ਨੂੰ ਅੱਜ ਦੁਸ਼ਮਣ ਖਤਮ ਕਰਨ ਆਏ ਨੇ। ਪਰ ਚੜ੍ਹਤ ਸਿੰਘ ਬੇਵੱਸ ਸੀ, ਲੜਦਾ ਅੱਗੇ ਵੱਧਦਾ, ਸਿੰਘਾਂ ਨੂੰ ਲਲਕਾਰਦਾ। ਏਦਾਂ ਹੀ ਸਾਰੇ ਜਥੇਦਾਰ ਬਾਬਾ ਨੌਦ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਅਤੇ ਬਾਬਾ ਜੈ ਸਿੰਘ ਜੀ, ਕਨਹੱਈਆ ਸ਼ਾਮ ਸਿੰਘ ਜੀ, ਸਾਰੇ ਸਿੰਘ ਲੜ ਰਹੇ ਸਨ।
ਨੱਠ ਲੜ ਸਿੰਘ ਬਹੀਰੇ ਰਲੇ,
ਸਿੰਘ ਲੱਠ ਕੇ ਦੌੜ ਕੇ ਹੁਣ ਵਹੀਰ ਦੇ ਕੋਲ ਪਹੁੰਚ ਗਏ, ਜਿਹੜੀ ਵਹੀਰ ਅੱਗੇ ਤੁਰ ਦਿੱਤੀ ਸੀ ਨਾ ਪਹਿਲਾਂ, ਉਹ ਚਾਰ ਘੋ ਅੱਗੇ ਗਏ ਸਨ ਅਜੇ ਕਿ ਸਿੱਖਾਂ ਨੂੰ ਵੀ ਉਹਨਾਂ ਦੇ ਕੋਲ ਪਹੁੰਚਣਾ ਪੈ ਗਿਆ ਫੌਜਾਂ ਨੂੰ।
ਬਹੀਰ ਸਾਧ ਫਿਰ ਪੈ ਖਲੇ
ਸਾਧ ਸੰਗਤ ਜੇ ਬਹੀਰ ਨੂੰ ਤੋਰ ਵੇਖ ਕੇ ਸਿੰਘ ਖਲੋ ਗਏ, ਹੁਣ ਵੀ ਦੂਜੇ ਹੋਰ ਅੱਗੇ ਜਾਵਾਂਗੇ ਤੇ ਅਬਦਾਲੀ ਸਾਡੀ ਬਹੀਰ ਨੂੰ ਕੱਟਣਾ ਸ਼ੁਰੂ ਕਰ ਦੇਵੇਗਾ।
ਬਹੀਰ ਉਤੇ ਬਲ ਪੈਨ ਨਾ ਦਇਓ
ਸਿੰਘਾਂ ਨੇ ਪਿਛਲੇ ਪਾਸੇ ਅਬਦਾਲੀ ਨੂੰ ਰੋਕਿਆ ਵੀ ਬਹੀਰ ਤੇ ਦੁਸ਼ਮਣ ਦਾ ਜ਼ੋਰ ਨਾ ਪੈ ਜਾਵੇ।
ਆਪਣੋ ਤਨ ਤਿੰਨ ਆਗੇ ਗਇਓ
ਉਹਨਾਂ ਨੌਜਵਾਨ ਗੱਭਰੂ ਲੜਾਕੇ ਸਿੰਘਾਂ ਨੇ ਆਪਣੀਆਂ ਛਾਤੀਆਂ ਡਾਹ ਦਿੱਤੀਆਂ, ਆਪਣੇ ਉੱਤੇ ਦੁਸ਼ਮਣ ਦੇ ਵਾਰ ਸਹਿਣ ਲੱਗੇ, ਪਰ ਆਪਣੇ ਬੱਚਿਆਂ ਨੂੰ, ਆਪਣੀਆਂ ਭੈਣਾਂ ਬੀਬੀਆਂ ਸਿੰਘਣੀਆਂ ਨੂੰ, ਮਾਤਾਵਾਂ ਨੂੰ ਅਤੇ ਬਜ਼ੁਰਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ।
ਦੋਹਰਾ ਘੜੀ ਏਕ ਸਿੰਘ ਖੜ ਲੜੇ ਰੱਖਿਓ ਬਹੀਰ ਚਲਾਏ
ਸਾਧ ਸੰਗਤ ਜੀ ਫਿਰ ਬਹੀਰ ਦੇ ਕੋਲ ਪਹੁੰਚ ਗਏ ਵੀ ਅੱਧਾ ਘੰਟਾ ਫਿਰ ਲੜਾਈ ਹੋਈ। ਇੱਕ ਘੜੀ ਕ ਸਿੰਘਾਂ ਨੇ ਕੋਸ਼ਿਸ਼ ਕੀਤੀ ਵੀ ਅਬਦਾਲੀ ਨੂੰ ਰੋਕੀਏ, ਪਰ ਅਬਦਾਲੀ ਦਾ ਤਾਂ ਸਮੁੰਦਰ ਵਰਗਾ ਜ਼ੋਰ ਸੀਗਾ, ਜਿਵੇਂ ਸਮੁੰਦਰ ਦੀ ਛਲ ਆਉਂਦੀ ਹੈ, ਸੁਨਾਮੀ ਆਉਂਦੀ, ਏਦਾਂ ਦੀ ਉਹਦੀ ਫੌਜ ਦਾ ਜ਼ੋਰ ਸੀਗਾ। ਸਿੰਘਾਂ ਨੇ ਉਹ ਫਿਰ ਵੀ ਕੋਸ਼ਿਸ਼ ਕੀਤੀ, ਅੱਧਾ ਘੰਟਾ ਰੋਕਿਆ ਤੇ ਆਪਣੇ ਪਰਿਵਾਰਾਂ ਨੂੰ ਆਵਾਜ਼ ਦਿੱਤੀ ਵੀ ਦੌੜੋ ਦੌੜੋ, ਛੇਤੀ ਲੰਘ ਜਾਓ ਅੱਗੇ ਨੂੰ। ਹਾਂਜੀ,
ਤੋ ਫਿਰ ਮਗਰੋਂ ਕਰ ਹੱਲੋ ਆਏ ਪਰੋਸੋ ਅਹਿਮਦ ਸ਼ਾਹ।
ਅਜੇ ਸਿੰਘ ਆਪਣੇ ਪਰਿਵਾਰਾਂ ਕੋਲ ਪਹੁੰਚੇ ਸਨ, ਅਬਦਾਲੀ ਖੁਦ ਉਸ ਮੈਦਾਨ ਵਿਚ ਆਪ ਆ ਕੇ ਲੜਨ ਲੱਗਾ।
ਚੌਪਈ
ਹਾਂਜੀ
ਕੋਸ ਚਾਰ ਕੋ ਬੇ ਗਯੋ ਬਹੀਰ,
ਚਾਰ ਕੋ ਬਹੀਰ ਅਜੇ ਅੱਗੇ ਤੁਰਿਆ ਸੀ। ਚਾਰ ਕੋ ਦਾ ਮਤਲਬ ਅੱਠ ਨੌ ਕਿਲੋਮੀਟਰ, ਦਸ ਕਿਲੋਮੀਟਰ ਹੀ ਗਏ ਹੋਣਗੇ।
ਪਿੱਛੇ ਲੜਦ ਥੋ ਸਿੰਘ ਤਰ ਤੀਰ,
ਪਿੱਛੇ ਸਿੰਘ ਲੜ ਰਹੇ ਸਨ ਹੌਸਲਾ ਕਰਕੇ।
ਸੌ ਤਿੰਨ ਪੈ ਆਪ ਆਏ ਪੜਿਓ,
ਖੁਦ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਘੋੜੇ ਤੇ ਸਵਾਰ ਹੋ ਕੇ, ਕਿਉਂਕਿ ਉਹਨੇ ਕਸਮ ਪਾਈ ਸੀ ਕਿ ਮੈਂ ਸਿੱਖ ਕੌਮ ਅੱਜ ਖਤਮ ਕਰਨੀ, ਅੱਜ ਸ਼ਾਮ ਤੱਕ ਸਿੱਖ ਨਹੀਂ ਜਿਉਂਦਾ ਛੱਡਣਾ ਕੋਈ, ਖੁਦ ਮੈਦਾਨੇ ਜੰਗ ਚ ਆ ਗਿਆ।
ਉਠੀ ਧੂੜ ਰਨ ਨਦਨ ਨਾ ਪੜਿਓ,
ਉਹਦੇ ਆਉਣ ਦੇ ਨਾਲ ਘੋੜਿਆਂ ਦੇ ਧੂਰ ਉੱਡੀ ਖੁਰ ਬਾਜਨ ਤੇ, ਘੋੜਿਆਂ ਦੇ ਖੁਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜ ਗਈ। ਇੰਨੀ ਜ਼ਿਆਦਾ ਗਰਦ ਗੁਬਾਰ ਹੋ ਗਿਆ ਵੀ ਮਾਨੋ ਧਰਤੀ ਅਸਮਾਨ ਨੂੰ ਚੱਲੀ ਹੋਵੇ। ਹਾਂਜੀ,
ਸਿੰਘ ਕੇ ਸੋ ਦੈ ਦਬਾਏ,
ਉਸ ਗਰਦ ਦੇ ਵਿਚ ਸਿੰਘ ਦਬ ਗਏ, ਸਿੰਘ ਨਜ਼ਰ ਨਹੀਂ ਆਉਂਦੇ ਕਿਉਂਕਿ ਉਹਦੀ ਗਰਦ ਗੁਬਾਰ ਇੱਕ ਤਾਂ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡੀ ਤੇ ਇੱਕ ਦੁਸ਼ਮਣ ਦੀ ਫੌਜ ਇੰਨੀ ਜ਼ਿਆਦਾ ਜਿਵੇਂ ਕਾਲੀਆਂ ਘਟਾਵਾਂ ਬਦਲਦੀਆਂ ਆ ਜਾਂਦੀਆਂ ਸਾਵਣ ਦੇ ਮਹੀਨੇ, ਏਦਾਂ ਫੌਜਾਂ ਆ ਗਈਆਂ। ਸਿੰਘ ਤੇ ਉਹਦੇ ਚ ਏਦਾਂ ਲੁਕ ਗਏ ਜਿਵੇਂ ਆਟੇ ਚ ਲੂਣ ਛੁਪ ਜਾਂਦਾ ਹੈ।
ਲਠਿਓ ਥਨਵਰ ਬੜਤੋਂ ਜਾਏ,
ਸਿੰਘ ਲੜੀ ਜਾਂਦੇ ਅੱਗੇ ਵਧੀ ਜਾਂਦੇ, ਦੌੜੀ ਜਾਂਦੇ, ਲੜੀ ਜਾਂਦੇ, ਦੌੜੀ ਜਾਂਦੇ, ਲੜੀ ਜਾਂਦੇ ਹਨ। ਹਾਂਜੀ,
ਅਹਿਮਦ ਸ਼ਾਹ ਤੁਮਨ ਚਾਰ,
ਅਬਦਾਲੀ ਦੇ ਚਾਰ ਤੁਮਨ, ਬਾਰਾਂ ਬਾਰਾਂ ਹਜ਼ਾਰ ਦੇ ਚਾਰ ਤੁਮਣ ਆ ਗਏ।
ਦੁਰਾਨੀ ਦੋ ਸਪੇ ਬਾਰਾਂ ਬਾਰ ਹਜ਼ਾਰ,
ਇੱਕ ਤੁਮਣ ਬਾਰਾਂ ਹਜ਼ਾਰ ਦਾ, ਚਾਰ ਦਾ ਮਤਲਬ ਅਠਤਾਲੀ ਪੰਜਾਹ ਹਜ਼ਾਰ ਫੌਜ ਅਬਦਾਲੀ ਆਪਣੇ ਨਾਲ ਲੈ ਕੇ ਸਿੱਖਾਂ ਦੇ ਪਿਆ ਗਿਆ ਉਸ ਵੇਲੇ।
ਕਰੀ ਥਨੇ ਪੈ ਉਨ ਬਡਮਾਰ,
ਜਿਹੜਾ ਸਿੱਖਾਂ ਦਾ ਥੰਨਾ ਜਾ ਰਿਹਾ ਸੀ, ਭਾਵ ਇੱਕ ਵੱਡੀ ਮਿਸਲ ਸਿੰਘਾਂ ਦੀ ਲੜਦੀ ਜਾ ਰਹੀ ਸੀ, ਉਹਦੇ ਉੱਤੇ ਅਬਦਾਲੀ ਨੇ ਬੜਾ ਭਾਰੀ ਹੱਲਾ ਬੋਲ ਦਿੱਤਾ, ਮਾਰ ਬਹੁਤ ਮਚਾ ਦਿੱਤੀ।
ਦਇਓ ਖਾਲਸੇ ਬਹੀਰੋ ਟਾਰ,
ਫਿਰ ਸਿੰਘਾਂ ਦਾ ਤੇ ਵਹੀਰ ਦਾ ਵਿਛੋੜਾ ਹੋ ਗਿਆ। ਅਬਦਾਲੀ ਨਾਲ ਲੜਦੇ ਸਿੰਘ ਰੁਕ ਗਏ ਤੇ ਵਹੀਰ ਅੱਗੇ ਨੂੰ ਦੌੜ ਪਿਆ।
ਬਹੀਰ ਰਹੋ ਜਨ ਜਬ ਥੰਨੇ ਬਗੇਰ,
ਜਦੋਂ ਸਾਧ ਸੰਗਤ ਜੀ ਸਿੰਘਾਂ ਦੇ ਥੰਨੇ ਤੋਂ ਵਹੀਰ ਵਿਛੜ ਗਿਆ, ਵਹੀਰ ਇੱਕ ਪਾਸੇ ਨੂੰ ਹੋ ਗਿਆ ਤੇ ਸਿੰਘ ਇੱਕ ਪਾਸੇ ਨੂੰ ਹੋ ਗਏ ਲੜਾਈ ਦੇ ਵਿਚ।
ਬਹੁਤ ਗਿਰਜਣ ਲਿਓ ਵਿਚ ਤੇ ਘੇਰ,
ਸੰਗਤ ਜੀ ਅਬਦਾਲੀ ਦੇ ਗਿਰਜਿਆਂ ਨੇ ਵਹੀਰ ਨੂੰ ਫੇਰ ਘੇਰਾ ਪਾ ਲਿਆ ਤੇ ਉਹ ਫੇਰ ਏਦਾਂ ਬੇਹਥਿਆਰੇ ਬੱਚਿਆਂ ਨੂੰ, ਬੀਬੀਆਂ ਨੂੰ, ਬੁੱਢਿਆਂ ਨੂੰ ਕਤਲ ਕਰਨ ਲੱਗੇ, ਜਿਵੇਂ ਕੋਈ ਬਘਿਆੜ ਇੱਜੜ ਵਿਚ ਵੜ ਕੇ ਭੇਡਾਂ ਨੂੰ, ਬੱਕਰੀਆਂ ਨੂੰ ਚੀਰ ਚੀਰ ਕੇ ਮਾਰਦਾ ਹੋਵੇ। ਹਾਂਜੀ,
ਮੁੜ ਫਿਰ ਕਿਉਂ ਖਾਲਸੇ ਉਪਰਾਲਾ,
ਫਿਰ ਸਿੰਘਾਂ ਨੇ ਉਪਰਾਲਾ ਕੀਤਾ ਜਦੋਂ ਪਤਾ ਲੱਗਾ ਵੀ ਉਹ ਪਰਲੇ ਪਾਸੇ ਵਹੀਰ ਤੇ ਅਬਦਾਲੀ ਪਹੁੰਚ ਗਿਆ। ਸਿੰਘਾਂ ਨੇ ਫਿਰ ਘੋੜੇ ਉਧਰ ਦੌੜਾਏ,
ਕਿਛ ਗੰਭੀਰ ਕੋ ਛੁਟਕਿਓ ਖਿਆਲਾ,
ਕੁਝ ਜਾ ਕੇ ਅਬਦਾਲੀ ਦੇ ਗਿਰਜਿਆਂ ਕੋਲੋਂ ਵਹੀਰ ਦਾ ਬਚਾ ਕਰਨ ਦੀ ਕੋਸ਼ਿਸ਼ ਕੀਤੀ।
ਨਠ ਰਲਿਓ ਸੋ ਅਗਲਨ ਨਾਲ,
ਸੋ ਉਹ ਜਿਹੜੇ ਵਹੀਰ ਵਾਲੇ ਸਨ ਅੱਗੇ ਸ਼ਾਮ ਸਿੰਘ ਨਾਲੇ ਵਾਲਾ ਲੜ ਰਿਹਾ ਸੀ ਉਹਨਾਂ ਨਾਲ ਜਾ ਰਲੇ।
ਆਗੇ ਰਲੇ ਲੈ ਸਿੰਘਲ ਸੰਭਾਲ,
ਅਗਲੇ ਸਿੰਘਾਂ ਨੇ ਬਾਬਾ ਸ਼ਾਮ ਸਿੰਘ ਅਗਲੇ ਪਾਸੇ ਸਨ ਉਹਨਾਂ ਨੇ ਫਿਰ ਵਹੀਰ ਨੂੰ ਸੰਭਾਲ ਲਿਆ।
ਦੋਹਰਾ ਤੋਪੀ ਸਿੰਘ ਲੜਤੇ ਤੁਰੇ ਰਖਣ ਵਹੀਰ ਕਾਜ,
ਫਿਰ ਵੀ ਸਿੰਘ ਤੁਰੇ ਜਾਂਦੇ ਲੜੇ ਜਾਂਦੇ, ਸਿਰਫ ਇੱਕੋ ਹੀ ਮਕਸਦ ਰਹਿ ਗਿਆ ਸੀ ਵੀ ਜਿਵੇਂ ਕਿਵੇਂ ਹੋਵੇ ਆਪਣਾ ਪਰਿਵਾਰ ਆਪਣੇ ਬੱਚੇ ਆਪਣੇ ਬੁੱਢੇ ਬਚਾ ਲਈਏ।
ਕਿਤੇ ਲੜੈ ਕਿਤੇ ਖੜਨ ਤੁਰੈ ਕਿਤੇ ਗਏ ਕਰ ਪਾਜ,
ਅੱਜ ਤਾਂ ਸਿਰਫ ਲੜਾਈ ਬਚਾਅ ਵਾਸਤੇ ਸੀ, ਅੱਜ ਦੁਸ਼ਮਣ ਨੂੰ ਮਾਰਨਾ ਮੁਸ਼ਕਿਲ ਸੀ, ਅੱਜ ਤਾਂ ਇੰਨਾ ਸੀ ਵੀ ਜੇ ਆਪਣੇ ਪਰਿਵਾਰ ਦੇ ਕੋਈ ਜੀਅ ਬਚ ਗਏ ਉਹ ਵਿਚਾਰੇ ਆਪਣੇ ਘਰ ਪਹੁੰਚਣਗੇ। ਪਰ ਫਿਰ ਵੀ ਸਾਧ ਸੰਗਤ ਜੀ ਉਸ ਦਿਨ 30,000 ਬੱਚੇ ਬੀਬੀਆਂ ਬੁੱਢੇ ਸ਼ਹੀਦ ਹੋਏ ਸਨ। 30,000 ਕਹਿਣਾ ਸੌਖਾ ਹੈ, ਇੱਕ ਕੌਮ ਦਾ ਇੰਨਾ ਨੁਕਸਾਨ ਇੱਕੋ ਦਿਨ ਚ ਹੋਇਆ ਹੋਵੇ, ਉਹ ਬੀਬੀਆਂ ਉਹ ਬੱਚੇ ਉਹ ਬੁੱਢੇ ਉਹਨਾਂ ਦੀਆਂ ਲਾਸ਼ਾਂ ਵੀ ਕਿਸੇ ਨੇ ਸੰਸਕਾਰ ਕੀਤਾ ਕਿ ਨਾ ਕੀਤਾ, ਇੰਨਾ ਉੱਥੇ ਮਾਲਵੇ ਦੀ ਧਰਤੀ ਤੇ ਮਲੇਰਕੋਟਲੇ ਦੇ ਇਲਾਕੇ ਵਿੱਚ ਜੰਗ ਹੋਇਆ ਸੀ, ਜਿਹਨੂੰ ਕੁਤਬਾ ਬਾਹਮਣੀਆਂ ਪਿੰਡ ਕਹਿੰਦੇ ਹਨ, ਕੋਪਰ ਹੀੜਾ ਕਹਿੰਦੇ ਹਨ। ਉਹ 30 ਮੀਲ ਦੇ ਵਿੱਚ ਗਹਿਲਾ ਪਿੰਡ ਹੈ ਬਰਨਾਲੇ ਦੇ ਲਾਗੇ, ਉਥੋਂ ਤੱਕ ਲੜਾਈ ਜਾਰੀ ਰਹੀ ਸੀ। ਹਾਂਜੀ,
ਚੌਪਈ ਸਾਹੂ ਕਰਤ ਗੈਲ ਹੱਲੋ ਆਵੇ,
ਅਹਿਮਦ ਸ਼ਾਹ ਅਬਦਾਲੀ ਪਿੱਛੇ ਹੱਲੇ ਤੇ ਹੱਲਾ ਕਰਦਾ ਆ ਰਿਹਾ ਸੀ, ਮਾਰੋ ਮਾਰ ਕਰਦਾ ਆ ਰਿਹਾ ਸੀ।
ਕੱਢ ਬਹੀਰੋ ਪੰਥ ਚਲਾਵੇ,
ਉਹ ਬਹੀਰ ਨੂੰ ਬਹੀਰ ਦੇ ਵਿੱਚੋਂ ਸਿੰਘਾਂ ਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਹਦਾ ਇਹ ਜ਼ੋਰ ਸੀ, ਉਹਨੇ ਆਪਣੀ ਫੌਜਾਂ ਦੇ ਜਰਨੈਲਾਂ ਨੂੰ ਕਿਹਾ ਵੀ ਇਹ ਜਿਹੜੇ ਸਿੱਖ ਆਪਣੇ ਪਰਿਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹਨਾਂ ਨੂੰ ਤੁਸੀਂ ਫੌਜ ਤੋਂ ਸਿੰਘਾਂ ਨੂੰ ਤੇ ਬਹੀਰ ਨੂੰ ਵੱਖਰਾ ਵੱਖਰਾ ਕਰ ਦਿਓ, ਇਹਨਾਂ ਦਾ ਧਿਆਨ ਦੂਜੇ ਪਾਸੇ ਲਾ ਕੇ ਇਹਨਾਂ ਨੂੰ ਵੱਖਰਾ ਕਰਕੇ ਮਾਰੋ ਤੇ ਜਿਹੜੇ ਪਰਿਵਾਰ ਨੇ ਸਿੱਖਾਂ ਦੇ ਉਹ ਵੱਖਰੇ ਕਰਕੇ ਕਤਲ ਕਰੋ।
ਬਿਨਾਂ ਫੌਜ ਕਰ ਲਿਓ ਬਹੀਰ,
ਫਿਰ ਅਬਦਾਲੀ ਨੇ ਜ਼ੋਰ ਪਾ ਕੇ ਉਹ ਕੰਮ ਕਰ ਲਿਆ। ਇੱਕ ਪਾਸੇ ਸਿੰਘ ਰਹਿ ਗਏ, ਇੱਕ ਪਾਸੇ ਬਹੀਰ ਹੋ ਗਈ।
ਵਿਚੋ ਕਰ ਸਾਹੇ ਦਯੋ ਚੀਰ,
ਵਹੀਰ ਦੇ ਵਿੱਚ ਫਿਰ ਅਬਦਾਲੀ ਦੇ ਬੰਦੇ ਜਾ ਵੜੇ, ਉਹਨਾਂ ਨੇ ਫਿਰ ਵਹੀਰ ਨੂੰ ਵੱਢਣਾ ਟੁੱਕਣਾ ਮਾਰਨਾ ਸ਼ੁਰੂ ਕਰ ਦਿੱਤਾ।
ਕਿਛਕ ਹਿੰਮਤ ਕਰ ਬਹੀਰ ਪੀ ਮਰਿਓ,
ਫਿਰ ਜਿਹੜੇ ਬਹੀਰ ਵਿੱਚ ਸਿੰਘ ਸਨ ਬਜੁਰਗ ਸਨ ਉਹਨਾਂ ਨੇ ਵੀ ਸ਼ਸਤਰ ਖੁੱਚ ਲਾਣੇ ਸ਼ੁਰੂ ਕਰ ਦਿੱਤੇ। ਬੀਬੀਆਂ ਕੋਲ ਵੀ ਜੇ ਕੋਈ ਤਲਵਾਰਾਂ ਸਨ ਜਾਂ ਜਿਹੜੀਆਂ ਬੀਬੀਆਂ ਜੰਗ ਉਸ ਵੇਲੇ ਇਹ ਸੀਗਾ ਕਿ ਬੀਬੀਆਂ ਵੀ ਸ਼ਸਤਰ ਵਿਦਿਆ ਸਿੱਖੀਆਂ ਹੁੰਦੀਆਂ ਸਨ। ਸਿੱਖਾਂ ਦਾ ਕੋਈ ਵੀ ਬੱਚਾ ਸੀ ਜਿਹੜਾ 5-7 ਸਾਲ ਦਾ ਹੋਵੇ ਉਹ ਸ਼ਸਤਰ ਚਲਾਉਣਾ ਸਿੱਖ ਲੈਂਦਾ ਸੀ। ਇੱਕ ਕਵੀ ਹੀਰ ਹੋਇਆ ਉਹਨੇ ਲਿਖਿਆ, ਉਹ ਕਹਿੰਦਾ ਪਾਗ ਹੂੰ ਕੋ ਬੰਧ ਪਿੱਛੇ ਸਿੱਖਿਓ, ਪਹਿਲੇ ਹੀ ਸਿੱਖਿਓ ਸਿੱਖ ਬੰਧ ਕੋ ਕਿਰਪਾਨੀ ਕੋ। ਕਹਿੰਦੇ ਸਿੱਖ ਦਾ ਬੱਚਾ ਪੱਗ ਬੰਨਣੀ ਬਾਅਦ ਵਿੱਚ ਸਿੱਖਦਾ, ਕਿਰਪਾਨ ਚਲਾਉਣੀ ਪਹਿਲੇ ਸਿੱਖ ਲੈਂਦਾ। ਸੋ ਉਸ ਵੇਲੇ ਭਾਵੇਂ ਬੱਚੇ ਸਨ ਬੀਬੀਆਂ ਸਨ ਉਹਨਾਂ ਨੇ ਵੀ ਹੌਸਲਾ ਕੀਤਾ, ਅਬਦਾਲੀ ਦੇ ਸਿਪਾਹੀਆਂ ਨਾਲ ਹੱਥੋਂ ਪਾਈ ਲੜਾਈ ਉਹਨਾਂ ਨੇ ਵੀ ਸ਼ੁਰੂ ਕਰ ਦਿੱਤੀ। ਬਹੁਤ ਸਾਰੀਆਂ ਬੀਬੀਆਂ ਲੜ ਕੇ ਸ਼ਹੀਦ ਹੋਈਆਂ।
ਕਿਛਕ ਬੇਲ ਇਮ ਬਹੀਰੈ ਪਰਿਓ,
ਇਸ ਤਰ੍ਹਾਂ ਸਾਧ ਸੰਗਤ ਜੀ ਵਹੀਰ ਨੇ ਆਪ ਫਿਰ ਆਪਣੇ ਬਚਾਅ ਲਈ ਲੜਾਈ ਸ਼ੁਰੂ ਕਰ ਦਿੱਤੀ ਤੇ ਕੁਝ ਕੁ ਉਹਨਾਂ ਨੇ ਆਪਣਾ ਬਚਾਅ ਕੀਤਾ, ਭਾਵੇਂ 2% ਹੀ ਕਹਿ ਲਓ ਪਰ ਕੀਤਾ ਤਾਂ ਸਹੀ, ਯਤਨ ਕੀਤਾ ਆਪਣੇ ਅਬਦਾਲੀ ਨਾਲ ਲੜ ਕੇ ਉਹਨਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ।
ਕਿਛਕ ਸਿੰਘ ਮੁੜ ਕਰੇ ਉਪਰਾਲਾ,
ਕੁਝ ਵਹੀਰ ਵਾਲੇ ਆਪਣਾ ਬਚਾਅ ਬੀਬੀਆਂ ਕਰਦੀਆਂ ਸਨ, ਬਜੁਰਗ ਕਰਦੇ ਸਨ, ਬੱਚੇ ਲੜਦੇ ਸਨ ਤੇ ਕੁਝ ਪਿੱਛੋਂ ਜਿਹੜਾ ਖਾਲਸੇ ਦਾ ਦਲ ਲੜਨ ਵਾਲਾ ਉਹ ਵੀ ਉਹਨਾਂ ਦੀ ਮਦਦ ਕਰਨ ਲਈ ਦੌੜ ਭੱਜ ਕੇ ਉੱਥੇ ਆ ਜਾਂਦਾ ਸੀ। ਅਬਦਾਲੀ ਦੀ ਫੌਜ ਉਹਨਾਂ ਨੂੰ ਧੱਕੇ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕਰਦੀ ਸੀ, ਉਹ ਫਿਰ ਕਿਹੜਾ ਕੱਢ ਕੇ ਆਪਣੇ ਬੱਚਿਆਂ ਕੋਲ ਆ ਜਾਂਦੇ ਸਨ, ਵਹੀਰ ਕੋਲ ਆ ਜਾਂਦੇ ਸਨ। ਇਸ ਤਰ੍ਹਾਂ ਉਹ ਲੜਾਈ ਅੱਗੇ ਦੀ ਅੱਗੇ ਤੁਰਦੀ ਜਾ ਰਹੀ ਸੀ।
ਲੁਟਿਓ ਵਹੀਰ ਕੋ ਕਿਛ ਇਮ ਖਿਆਲ,
ਸਾਧ ਸੰਗਤ ਜੀ ਇਸ ਤਰ੍ਹਾਂ ਵਹੀਰ ਦਾ ਕਈ ਵਾਰੀ ਸਿੰਘਾਂ ਨਾਲ ਵਿਛੋੜਾ ਹੋਇਆ, ਕਈ ਵਾਰੀ ਸਿੰਘ ਵਹੀਰ ਦੇ ਨੇੜੇ ਗਏ, ਕਈ ਵਾਰੀ ਸਿੰਘਾਂ ਨੇ ਵਹੀਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਕਈ ਵਾਰੀ ਵਹੀਰ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਰੇ ਬਹੁਤਾ ਹੀ ਦੌੜ ਰਹੇ ਸਨ। ਡਟ ਕੇ ਲੜਨ ਦਾ ਹੌਸਲਾ ਕਿਸੇ ਵਿੱਚ ਨਹੀਂ ਸੀ, ਕਿਉਂਕਿ ਡਟ ਕੇ ਲੜਨਾ ਦਾ ਮਤਲਬ ਸੀ ਕਿ ਇੱਥੇ ਖੜ ਕੇ ਆਪ ਜਿਵੇਂ ਕਹਿੰਦੇ ਆ ਨਾ ਵੀ ਖੁਦਕਸ਼ੀ ਕਰਨ ਵਾਲੀ ਗੱਲ ਹੈ ਵੀ ਮਰਨਾ ਹੀ ਹੈ, ਉਹ ਤਾਂ ਗੱਲ ਦਾ ਕੋਈ ਫਾਇਦਾ ਨਹੀਂ ਸੀ। ਸਿੰਘ ਕਹਿੰਦੇ ਸੀ ਵੀ ਤੁਰੀ ਚੱਲੋ ਲੜੀ ਚੱਲੋ, ਤੁਰੀ ਚੱਲੋ ਲੜੀ ਚੱਲੋ, ਅਸੀਂ ਅਬਦਾਲੀ ਨੂੰ ਅੱਜ ਜਿੱਤ ਨਹੀਂ ਸਕਦੇ, ਬਸ ਇੰਨਾ ਕੁ ਜਿੱਤ ਹੋ ਜਾਏਗੀ ਜੇ ਅਸੀਂ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਬਚਾ ਲਿਆ ਤਾਂ। ਹਾਂਜੀ,
ਫਿਰ ਸ਼ਾਹੀ ਨੇ ਕਿੰਨੀ ਦੌੜ,
ਅਹਿਮਦ ਸ਼ਾਹ ਅਬਦਾਲੀ ਸਹੁੰ ਪਾ ਕੇ ਆਇਆ ਸੀ ਕਿ ਕੋਈ ਸਿੱਖ ਦਾ ਬੱਚਾ ਜਿਉਂਦਾ ਨਹੀਂ ਛੱਡਾਂਗਾ, ਬੀਬੀ ਵੀ ਨਹੀਂ ਛੱਡਾਂਗਾ। ਕਹਿੰਦੇ ਇਹ ਸਿੱਖਾਂ ਨੂੰ ਜਨਮ ਦਿੰਦੀਆਂ ਨੇ ਮਾਵਾਂ, ਜਿਹੜੀਆਂ ਸਿੱਖਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੇ ਉਹ ਮਾਰ ਦੇਣੀਆਂ ਅੱਜ। ਸੋ ਖਾਲਸਾ ਜੀ ਅਬਦਾਲੀ ਨੇ ਫੇਰ ਹੱਲਾ ਬੋਲ ਦਿੱਤਾ
ਔਰ ਬਹੀਰ ਲੀਨੋ ਤੋੜ,
ਫਿਰ ਉਹਨੇ ਜ਼ੋਰ ਪਾ ਕੇ ਬਹੀਰ ਨੂੰ ਸਿੱਖਾਂ ਤੋਂ ਵੱਖਰਾ ਕਰ ਲਿਆ।
ਪੜੈ ਬਹੀਰ ਸਿਰ ਪਨੰਗ ਤੇਗ,
ਸੰਗਤ ਜੀ ਬਹੀਰ ਦੇ ਸਿਰ ਤੇਗ ਚੱਲਣ ਲੱਗੀ। ਭਾਵੇਂ ਬੀਬੀਆਂ ਜਾਂ ਬੱਚੇ ਲੜਦੇ ਸਨ, ਪਰ ਉਹਨਾਂ ਵਿਚਾਰਿਆਂ ਦੀ ਲੜਾਈ ਉਹਨਾਂ ਪਠਾਣਾ ਦੇ ਨਾਲ ਥੋੜਾ ਰਲ ਸਕਦੀ ਸੀ, ਜਿਹੜੇ 7-7 ਫੁੱਟੇ ਦੁੰਬੇ ਖਾਣੇ, ਜਿਨ੍ਹਾਂ ਦਾ ਕੰਮ ਹੀ ਲੜਾਈ ਦੇ ਵਿੱਚ ਵੈਰੀਆਂ ਨਾਲ ਯੁੱਧ ਕਰਨਾ, ਲੋਹੇ ਨਾਲ ਮੜੇ ਹੋਏ ਚੰਗੇ ਚੰਗੇ ਜੰਗੀ ਘੋੜਿਆਂ ਤੇ ਉਹ ਸਵਾਰ, ਪੈਦਲ ਦੌੜਨ ਵਾਲੇ ਬੱਚੇ ਤੇ ਪੈਦਲ ਦੌੜਨ ਵਾਲੀਆਂ ਬੀਬੀਆਂ, ਉਹ ਆਪਣੀਆਂ ਜਾਨਾਂ ਬਚਾ ਰਹੇ ਸਨ ਵਿਚਾਰੇ, ਉਹ ਕੀ ਲੜ ਸਕਦੇ ਸਨ। ਸੋ ਮਸੀਂ ਮਸੀਂ ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ, ਪਰ ਪਠਾਣਾ ਅੱਗੇ ਪੇਸ਼ ਨਹੀਂ ਜਾਂਦੀ।
ਜਾਟ ਕਟਤ ਜਿਮ ਪੱਤੋ ਬੇਗ,
ਜਿਵੇਂ ਕਹਿੰਦੇ ਪੱਤਿਆਂ ਨੂੰ ਹਵਾ ਉਡਾਈ ਜਾਂਦੀ ਹੈ, ਏਦਾਂ ਸਿੱਖ ਕੌਮ ਦੀਆਂ ਵਹੀਰਾਂ ਨੂੰ ਅਬਦਾਲੀ ਉਡਾਈ ਜਾ ਰਿਹਾ ਸੀ।
ਜਿਮ ਕਿਸਾਨ ਇੱਕ ਖੇਤ ਕਟਾਵੇ,
ਜਿਵੇਂ ਕਿਸਾਨ ਚਰੀ ਦੇ ਖੇਤ ਦੇ ਵਿੱਚ ਦਾਤੀ ਲੈ ਕੇ ਬਹਿ ਜਾਂਦਾ ਤੇ ਦਾਤੀ ਨਾਲ ਖੇਤਾਂ ਨੂੰ ਕੱਟ ਕੱਟ ਕੇ ਚਰੀ ਨੂੰ ਸੁੱਟੀ ਜਾਂਦਾ, ਏਦਾਂ ਅਬਦਾਲੀ ਦੇ ਬੁਰਛੇ ਪਠਾਣ ਸਿੱਖਾਂ ਦੀਆਂ ਪਨੀਰੀਆਂ ਖਤਮ ਕਰ ਰਹੇ ਸਨ।
ਉੱਪਰ ਦੁਵੇ ਕਹਿ ਕੇ ਰੋ ਪਾਵੇ,
ਉਧਰੋਂ ਜੈਨ ਖਾਂ ਤੇ ਸਰਹੰਦ ਵਾਲਾ ਜੈਨ ਖਾਂ ਤੇ ਮਲੇਰ ਕੋਟਲੇ ਵਾਲੇ ਅਗਲਾ ਰਸਤਾ ਰੋਕਣ ਦੀ ਕੋਸ਼ਿਸ਼ ਕਰਦੇ, ਉਧਰ ਵੀ ਮੁਸੀਬਤ ਖੜੀ ਸੀ, ਅੱਗੇ ਰਾਹ ਵੀ ਸਾਫ਼ ਨਹੀਂ ਸੀ। ਹਾਂਜੀ,
ਟਿਮ ਵੜ ਵਿੱਚ ਗਿਰਜੇ ਲੇਵੈ ਚੀਰ,
ਇੱਦਾਂ ਸਾਧ ਸੰਗਤ ਜੀ ਵਿੱਚ ਵੜ ਕੇ ਗਿਰਜੇ ਸਿੱਖਾਂ ਨੂੰ ਚੀਰੀ ਜਾ ਰਹੇ ਸਨ, ਵੱਡ ਵੱਡ ਸੁੱਟੀ ਜਾਂਦੇ ਸਨ, ਗਾਜਰਾਂ ਮੂਲੀਆਂ ਦੀ ਤਰ੍ਹਾਂ ਸਿੱਖਾਂ ਦੇ ਬੱਚੇ ਬੁੱਢੇ ਬੀਬੀਆਂ ਦੇ ਕਤਲ ਕਰ ਰਿਹਾ ਸੀ ਅਬਦਾਲੀ।
ਕੋਈ ਨੱਠ ਮਿਲ ਬਚੈ ਬਹੀਰ,
ਕੋਈ ਨੱਠ ਭੱਜ ਕੇ ਬਚ ਰਿਹਾ ਸੀ, ਬਚ ਰਿਹਾ ਸੀ, ਪਰ ਹੁਣ ਦੌੜਨਾ ਵੀ ਕਿੰਨਾ ਕੁ ਹੁੰਦਾ, ਬੰਦਾ ਥੱਕ ਜਾਂਦਾ ਦੌੜ ਦੌੜ ਕੇ। ਮਾਈਆਂ ਵਿਚਾਰੀਆਂ ਜਿਹੜੀਆਂ ਪਹਿਲਾਂ ਹੀ ਭੁੱਖਣ ਭਾਣੀਆਂ ਸਨ, ਉਹ ਕੋਈ ਮੀਲਾਂ ਦੇ ਹਿਸਾਬ ਨਾਲ ਥੋੜਾ ਦੌੜ ਸਕਦੀਆਂ ਸਨ, ਉਹ ਕੋਈ ਰੋਜ਼ ਜੰਗ ਵਿੱਚ ਲੈਣ ਵਾਲੀਆਂ ਥੋੜਾ ਸਨ, ਉਹ ਵਿਚਾਰੀਆਂ ਦੌੜਦੀਆਂ ਡਿੱਗਦੀਆਂ ਦੌੜਦੀਆਂ ਡਿੱਗਦੀਆਂ ਬੱਚਿਆਂ ਸਾਂਭਦੀਆਂ, ਪਰ ਅਬਦਾਲੀ ਦੇ ਸਿਪਾਹੀ ਉਹਨਾਂ ਦੇ ਤੇਗਾਂ ਚਲਾਈ ਜਾਂਦੇ ਸਨ।
ਦੋਹਰਾ ਤਬੇ ਸ਼ਾਹੇ ਮਨ ਮੈਂ ਲਖਿਓ ਬਿਨ ਘਿਰੇ ਨਾ ਸਿੰਘ ਮਰਾਹੇ,
ਅਬਦਾਲੀ ਨੇ ਵੇਖਿਆ ਜਿੰਨਾ ਚਿਰ ਅਗਲੇ ਪਾਸਿਓ ਨਹੀਂ ਰੁਕਦੇ, ਇਹਨਾਂ ਦਾ ਕੋਈ ਰਾਹ ਨਹੀਂ ਰੋਕਦਾ ਚੰਗੀ ਤਰ੍ਹਾਂ, ਉਹਨਾਂ ਚਿਰ ਇਹ ਮਰਨ ਨਹੀਂ ਲੱਗੇ।
ਜਿਮ ਇਨਕੋ ਘੇਰੀਐ ਤੋਹੇ ਮਾਰੇ ਖਾਹੇ,
ਅਬਦਾਲੀ ਕਹਿੰਦਾ ਚਾਰੇ ਪਾਸੇ ਘਿਰ ਜਾਣ ਤਾਂ ਮਰਨਗੇ, ਇਹਨਾਂ ਨੂੰ ਅੱਜ ਖਤਮ ਕਰਨਾ ਹੈ।
ਜੋ ਪਈ ਤਬੇ ਸ਼ਾਇਦ ਨੈਨਕਸਤੀ ਦੁੜਾਏ,
ਸਾਧ ਸੰਗਤ ਜੀ ਅਬਦਾਲੀ ਨੇ ਹਲਕਾਰੇ ਦੁੜਾ ਦਿੱਤੇ,
ਉਪਰ ਜੈਨੇ ਕੇ ਗਿਲਾ ਠਹਿਰਾਏ,
ਉਹਨਾਂ ਹਲਕਾਰਿਆਂ ਨੇ ਜਾ ਕੇ ਅਬਦਾਲੀ ਦਾ ਸੁਨੇਹਾ ਜੈਨ ਖਾਂ ਸਰਹੰਦ ਦੇ ਸੂਬੇਦਾਰ ਨੂੰ ਦਿੱਤਾ, ਜੈਨੇ ਉੱਤੇ ਬੜਾ ਗੁੱਸਾ ਕੱਢਿਆ ਅਬਦਾਲੀ ਨੇ।
ਜੋ ਤੈ ਕਹੀ ਕਰੀ ਨਾ ਬਾਤ,
ਅਬਦਾਲੀ ਦੇ ਬੰਦੇ ਜਾ ਕੇ ਕਹਿਣ ਲੱਗੇ ਕਿ ਜੈਨ ਖਾਂ ਜੀ, ਸ਼ਹਿਨਸ਼ਾਹ ਅਬਦਾਲੀ ਬਹੁਤ ਨਾਰਾਜ਼ ਹੋ ਗਿਆ ਤੁਹਾਡੇ ਨਾਲ, ਜੋ ਤੁਸੀਂ ਕਿਹਾ ਸੀ ਕਿ ਮੈਂ ਸਿੱਖਾਂ ਨੂੰ ਜਾਣ ਨਹੀਂ ਦਿਆਂਗਾ, ਉਹ ਤੇਰੇ ਤੋਂ ਹੋਇਆ ਨਹੀਂ, ਤੂੰ ਕਰ ਨਹੀਂ ਸਕਿਆ, ਤੂੰ ਸਿੱਖਾਂ ਨੂੰ ਰਸਤਾ ਦੇਈ ਜਾਂਦਾ, ਸਿੱਖ ਤੇਰੇ ਕੋਲੋਂ ਨਿਕਲਦੇ ਜਾ ਰਹੇ ਨੇ, ਜੇ ਕਿਤੇ ਇਹ ਬਰਨਾਲੇ ਵਾਲੇ ਪਾਸੇ ਪਹੁੰਚ ਗਏ ਤੇ ਫਿਰ ਇਹ ਸਾਥੋਂ ਮਾਰੇ ਨਹੀਂ ਜਾਣੇ, ਬਰਨਾਲੇ ਤੋਂ ਪਹਿਲਾਂ ਸਿੱਖ ਸਾਰੇ ਖਤਮ ਕਰਨੇ, ਇਹ ਤੇਰੀ ਜ਼ਿੰਮੇਵਾਰੀ ਹੈ, ਅੱਗੋਂ ਦੀ ਤਗੜਾ ਹੋ ਕੇ ਰੋਕ।
ਮੋਰਿਓ ਸਿੰਘ ਨਾ ਕੇਰੇ ਜਾਤ,
ਤੇਰੇ ਕੋਲੋਂ ਅਗਲਾ ਪਾਸਾ ਸਿੱਖਾਂ ਦਾ ਰੁਕਦਾ ਕਿਉਂ ਨਹੀਂ, ਕਿਉਂ ਨਹੀਂ ਘੇਰਦਾ ਮੋਹਰੇ ਤੋਂ ਤੂੰ, ਇਹ ਦੌੜੇ ਜਾ ਰਹੇ ਨੇ, ਰਸਤਾ ਮਿਲ ਗਿਆ ਇਹਨਾਂ ਨੂੰ, ਇਹਨਾਂ ਦਾ ਰਸਤਾ ਰੋਕੋ। ਹਾਂਜੀ,
20,000 ਤੋਂ ਪੈ ਘੋੜਾ,
ਹਾਂ, ਜੈਨ ਖਾਂ ਨੂੰ ਅਬਦਾਲੀ ਕਹਿੰਦਾ ਤੇਰੇ ਕੋਲ 20,000 ਘੋੜੇ ਨੇ, ਕਾਹਦੇ ਵਾਸਤੇ ਰੱਖੇ ਨੇ ਜੇ ਤੂੰ ਸਿੱਖਾਂ ਨੂੰ ਅੱਗੋਂ ਦੀ ਨਹੀਂ ਘੇਰ ਸਕਦਾ।
ਕਿਆ ਸਿੰਘਾਂ ਨੂੰ ਲੁੱਟ ਕਰ ਦਇਓ ਥੋੜਾ,
ਕਿਆ ਸਿੰਘਾਂ ਨੇ ਤੇਰੇ ਘੋੜੇ ਖੋ ਲਏ ਨੇ ਜਾਂ ਸਿੱਖਾਂ ਨੇ ਲੁੱਟ ਲਏ ਨੇ ਤੇਰੇ ਘੋੜੇ, ਕਿੱਥੇ ਗਏ ਤੇਰੇ ਘੋੜੇ, 20,000 ਘੋੜ ਸਵਾਰ ਫੌਜ ਤੇਰੇ ਕੋਲ ਹੈ, ਪੈਦਲ ਫੌਜ ਦਾ ਕੋਈ ਅੰਤ ਨਹੀਂ, ਮਰੇਰ ਕੋਟਲੇ ਵਾਲੇ ਵੀ ਤੁਹਾਡੇ ਨਾਲ ਨੇ, ਫੇਰ ਵੀ ਸਿੱਖ ਤੁਹਾਡੇ ਕੋਲੋਂ ਨਿਕਲਦੇ ਜਾ ਰਹੇ ਨੇ।
ਲਕਸ਼ਮੀ ਨਾਰਾਇਣ ਪਠਾਨ ਮਲੇਰੀ,
ਔਰ ਮਲੇਰ ਕੋਟਲੇ ਦੇ ਪਠਾਨ ਤੇ ਦੀਵਾਨ ਲਕਸ਼ਮੀ ਨਾਰਾਇਣ, ਇਹ ਸਾਰੇ ਤੁਸੀਂ ਕੀ ਕਰ ਰਹੇ ਹੋ,
ਤੂੰ ਘੇਰ ਨਾ ਸਕਿਓ ਥੀ ਫੌਜ ਬਹੁਤੇ,
ਤੁਹਾਡੇ ਕੋਲ ਇੰਨੀ ਫੌਜ ਹੋਵੇ, ਮਲੇਰ ਕੋਟਲੇ ਦੀ ਫੌਜ, ਸਰਹੰਦ ਦੀ ਫੌਜ, ਪੰਜਾਹ ਸੱਠ ਹਜ਼ਾਰ ਫੌਜ ਤਾਂ ਅੱਗੇ ਹੀ ਲੱਗੀ ਸੀ ਸਿੱਖਾਂ ਦੇ, ਤੇ ਪੰਜਾਹ ਸੱਠ ਹਜ਼ਾਰ ਹੁੰਦਿਆਂ ਵੀ ਤੁਸੀਂ ਸਿੱਖਾਂ ਨੂੰ ਰੋਕ ਨਹੀਂ ਸਕਦੇ, ਸਿਰਫ ਰੋਕ ਲਓ ਪਿੱਛੋਂ ਮੈਂ ਆਪੇ ਕਤਲ ਕਰ ਦਿਆਂਗਾ।
ਜੇ ਤੂੰ ਇਨਕੋ ਲੈਵੈ ਕੇਰ,
ਅਬਦਾਲੀ ਨੇ ਜੈਨ ਖਾਂ ਨੂੰ ਸੁਨੇਹਾ ਭੇਜਿਆ, ਜੇ ਤੂੰ ਸਿੱਖਾਂ ਨੂੰ ਰੋਕ ਲਵੇ ਅੱਗੋਂ ਦੀ,
ਚਾਰ ਘੜੀ ਸਭ ਦਿਓ ਨਬੇਰ,
ਚਾਰ ਘੜੀਆਂ, ਸਿਰਫ ਚਾਰ ਘੜੀਆਂ ਲੱਗਣਗੀਆਂ, ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਕਰ, ਡੇਢ ਘੰਟਾ ਲੱਗੇਗਾ, ਡੇਢ ਘੰਟੇ ਦੇ ਵਿੱਚ ਸਿੱਖ ਕੌਮ ਖਤਮ ਹੋ ਜਾਏਗੀ, ਸਿਰਫ ਰਸਤਾ ਰੋਕ ਲੈ, ਹੋਰ ਕੋਈ ਕੰਮ ਨਹੀਂ ਕਰਨ ਦੀ ਲੋੜ।
ਬਿਨ ਘੇਰੇ ਸਿੰਘ ਮਰੇ ਸੋ ਨਾਹੀ,
ਜੇ ਤੂੰ ਇਹਨਾਂ ਨੂੰ ਘੇਰਦਾ ਨਹੀਂ ਤਾਂ ਇਹ ਸਿੰਘ ਮਰਨ ਨਹੀਂ ਲੱਗੇ, ਇਹ ਦੌੜੀ ਜਾਣਗੇ ਤੇ ਮਾਲਵੇ ਜਾ ਵੜਨਗੇ ਜੰਗਲਾਂ ਵਿੱਚ, ਫਿਰ ਇਹ ਸਾਡੇ ਹੱਥ ਨਹੀਂ ਆਉਣਗੇ, ਪਰ ਅੱਜ ਅਸੀਂ ਇਹਨਾਂ ਨੂੰ ਖਤਮ ਕਰਨਾ ਹੈ।
ਖੂਬ ਵਿਚਾਰੀ ਮੈਂ ਮਨ ਮਾਹੀ,
ਇਹ ਮੈਂ ਵਿਚਾਰ ਕੀਤੀ ਚੰਗੀ ਤਰ੍ਹਾਂ, ਮੈਨੂੰ ਨਜ਼ਰ ਆ ਗਿਆ ਜਿੰਨਾ ਚਿਰ ਤੂੰ ਰਸਤਾ ਨਹੀਂ ਰੋਕਦਾ ਇਹਨਾਂ ਦਾ ਉਹਨਾਂ ਚਿਰ ਮਰਨ ਨਹੀਂ ਲੱਗੇ।
ਸੁਣ ਜੈਨੋ ਕੋ ਲਾਗੀ ਆਗ,
ਜੈਨ ਖਾਂ ਸਰਹੰਦ ਦੇ ਸੂਬੇ ਨੂੰ ਅਬਦਾਲੀ ਦਾ ਤਾਨਾ ਸੁਣ ਕੇ ਅੱਗ ਲੱਗ ਗਈ।
ਸੁੱਤੋ ਸ਼ੇਰ ਜਨ ਉੱਠਿਓ ਜਾਗ,
ਜਿਵੇਂ ਸੁੱਤਾ ਸ਼ੇਰ ਜਾਗ ਪਵੇ। ਹਾਂਜੀ,
ਸੋ ਸਿੰਘਨ ਕੋ ਕੇਰਨ ਪਰਿਓ,
ਜੈਨ ਖਾਂ 20,000 ਘੋੜ ਸਵਾਰ ਤੇ ਪੈਦਲ ਫੌਜਾਂ ਲੈ ਕੇ ਮੈਦਾਨੇ ਜੰਗ ਚ ਫੇਰ ਅੱਗੇ ਵਧਿਆ। ਲੜ ਤਾਂ ਰਿਹਾ ਸੀ ਉਹ, ਪਰ ਬਾਬਾ ਸ਼ਾਮ ਸਿੰਘ ਦੀ ਪੇਸ਼ ਨਹੀਂ ਸੀ ਜਾਣ ਦਿੰਦਾ। ਸ਼ਾਮ ਸਿੰਘ ਨਾਰਲੇ ਵਾਲਾ ਇਹੋ ਜਿਹਾ ਆਪ ਵੀ ਜਵਾਨ ਹੋਇਆ, ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਕਹਿੰਦੇ ਦੋ ਅਸਪੇ ਪਠਾਨ। ਦੋ ਅਸਪਾ ਪਠਾਨ ਉਹ ਹੁੰਦਾ ਜਿਹਦੇ ਕੋਲ ਦੋ ਘੋੜੇ ਹੋਣ, ਇੱਕ ਬੰਦੇ ਕੋਲ, ਇੱਕ ਸਿਪਾਹੀ ਕੋਲ ਦੋ ਘੋੜੇ ਹਰ ਵੇਲੇ ਨਾਲ। ਕਿਉਂ? ਉਹ ਐਡੇ ਐਡੇ ਜਵਾਨ ਹੁੰਦੇ ਆ ਵੀ ਘੋੜਾ ਥੱਕ ਜਾਂਦਾ, ਉਹਨਾਂ ਦਾ ਭਾਰ ਨਹੀਂ ਚੁੱਕ ਸਕਦਾ। 15-20 ਮਿੰਟ, ਅੱਧਾ ਘੰਟਾ ਇੱਕ ਘੋੜਾ ਚੱਲੇਗਾ, ਫਿਰ ਦੂਜੇ ਤੇ ਬਹਿ ਜਾਂਦੇ ਆ। ਉਹਨੂੰ ਕਹਿੰਦੇ ਦੋ ਅਸਪਾ, ਅਸਪੇ ਨੇ ਘੋੜਾ, ਦੋ ਅਸਪਾ ਦੋ ਘੋੜਿਆਂ ਵਾਲਾ ਪਠਾਨ। ਉਹ ਦੋ ਘੋੜਿਆਂ ਵਾਲੇ ਪਠਾਨ, ਹੁਣ ਹਿਸਾਬ ਲਾ ਲਓ, ਜਿਹੜਾ ਭਾਰ ਘੋੜਾ ਨਹੀਂ ਚੁੱਕ ਸਕਦਾ ਉਹ ਕਿੱਡੇ ਕਿੱਡੇ ਜਵਾਨ ਹੋਣਗੇ। ਬਾਬਾ ਸ਼ਾਮ ਸਿੰਘ ਗਿੱਚੀਓ ਫੜ ਲੈਂਦਾ ਸੀ ਇਹੋ ਜਿਹੇ ਪਠਾਨ ਨੂੰ, ਗਿੱਚੀਓ ਫੜ ਕੇ ਤੇ ਦਰਖਤ ਦੇ ਨਾਲ ਜਾਂ ਕਿਸੇ ਕੰਧ ਦੇ ਨਾਲ ਸਿਰ ਮਾਰਦਾ ਸੀ ਉਹਦਾ, ਤੇ ਮਿੱਝ ਕੱਢ ਦਿੰਦਾ ਸੀ, ਸਿਰ ਫੇਰ ਦਿੰਦਾ ਸੀ। ਇੰਨਾ ਜਵਾਨ ਬਾਬਾ ਸ਼ਾਮ ਸਿੰਘ ਸੀ, ਤੇ ਉਹਦੇ ਨਾਲ ਦੇ ਜਿਹੜੇ ਸਨ ਉਹ ਵੀ ਉਦਾਂ ਦੇ ਚੜ੍ਹਦੀ ਕਲਮ ਵਾਲੇ ਲੜਾਕੇ ਸੂਰਬੀਰ ਫੁਰਤੀਲੇ ਸਿੰਘ ਸਨ। ਉਹ ਅੱਗੇ ਜਾ ਕੇ ਵਹੀਰ ਦਾ ਰਸਤਾ ਸਾਫ਼ ਕਰ ਰਿਹਾ ਸੀ, ਉਹ ਵਹੀਰ ਨੂੰ ਰਾਹ ਬਣਾ ਕੇ ਦਿੰਦਾ ਸੀ, ਵਹੀਰ ਉਹਦੇ ਪਿੱਛੇ ਪਿੱਛੇ ਦੌੜਦੀ ਸੀ। ਅਗਲੇ ਪਾਸੇ ਸ਼ਾਮ ਸਿੰਘ ਜੈਨ ਖਾਂ ਨਾਲ ਲੜ ਰਿਹਾ ਸੀ, ਪਿਛਲੇ ਪਾਸੇ ਜੱਸਾ ਸਿੰਘ, ਚੜ੍ਹਤ ਸਿੰਘ, ਰਾਮਗੜੀਆ ਜੱਸਾ ਸਿੰਘ ਤੇ ਆਲੂ ਵਾਲੀਆ ਜੱਸਾ ਸਿੰਘ, ਇਹ ਸਾਰੇ ਲੜ ਰਹੇ ਸਨ।
ਫਿਰ ਸ਼ਾਮ ਸਿੰਘਿਆਂ ਨੇ ਮਾਰੇ ਟਰਿਓ,
ਸਾਧ ਸੰਗਤ ਜੀ, ਸ਼ਾਮ ਸਿੰਘ ਅੱਗੇ ਲੜ ਰਿਹਾ ਸੀ ਤੇ ਜੈਨ ਖਾਂ ਨੇ ਫਿਰ ਜਬਰ ਜੰਗ ਹੱਲਾ ਬੋਲਿਆ ਵੀ ਸ਼ਾਮ ਸਿੰਘ ਦਾ ਰਾਹ ਰੋਕ ਲਈਏ, ਫਿਰ ਸਿੱਖ ਅੱਗੇ ਨਹੀਂ ਵਧਣਗੇ, ਜੇ ਸਿੱਖ ਅੱਗੇ ਨਾ ਵਧੇ ਪਿੱਛੋਂ ਅਬਦਾਲੀ ਮਾਰੇਗਾ, ਅੱਗੋਂ ਅਸੀਂ ਮਾਰਾਂਗੇ, ਘੇਰ ਕੇ ਖਤਮ ਕਰਦੇ ਹਾਂ।
ਦੋਹਰਾ ਤਬ ਜੈਨੇ ਸ਼ਾਹ ਆ ਕਹਿਓ ਅੱਗਿਓ ਨਾ ਘੇਰੇ ਜਾਏ।
ਫਿਰ ਜੈਨ ਖਾਂ ਨੇ ਅਬਦਾਲੀ ਨੂੰ ਸੁਨੇਹਾ ਭੇਜਿਆ, ਕਹਿਣ ਲੱਗਾ ਜੀ ਬਾਦਸ਼ਾਹ ਸਲਾਮਨ ਤੁਹਾਡਾ ਹੁਕਮ ਦੇ ਸਿਰ ਮੱਥੇ ਤੇ, ਪਰ ਅੱਗੋਂ ਘਿਰਦੇ ਨਹੀਂ ਪਏ। ਮੈਂ ਆਪਣੇ ਵੱਲੋਂ ਪੂਰਾ ਵਾਹ ਲਾ ਰਿਹਾ, ਪੂਰੀ ਜ਼ੋਰ ਲਾ ਰਿਹਾ, ਤਿਲ ਲਾ ਰਿਹਾ, ਪਰ ਅੱਗੇ ਕੋਈ ਇਹਨਾਂ ਦਾ ਸਰਦਾਰ ਸ਼ਾਮ ਸਿੰਘ ਹੈ ਜਿਹੜਾ ਬਹੁਤ ਡਾਢਾ ਲੜਾਕਾ ਹੈ, ਉਹਦੀ ਫੌਜ ਮੇਰੇ ਪੈਰ ਹਿਲਾਈ ਜਾਂਦੀ ਹੈ।
ਦੇਖਣ ਮੈਂ ਥੋੜੇ ਦਿਸਾਂ ਲੜਤੇ ਘਣੇ ਦਿਸਾਂ,
ਸਿੰਘ ਦਿਸਣ ਵਿੱਚ ਥੋੜੇ ਦਿਸਦੇ ਨੇ ਪਰ ਜਦੋਂ ਲੜਦੇ ਨੇ ਉਦੋਂ ਪਤਾ ਨਹੀਂ ਕਿੰਨੇ ਕੁ ਬਣ ਜਾਂਦੇ ਨੇ। ਸਾਧ ਸੰਗਤ ਜੀ, ਅਗੰਮੀ ਫੌਜਾਂ ਗੁਰੂ ਦੀਆਂ ਸ਼ਹੀਦੀ ਫੌਜਾਂ ਆ ਜਾਂਦੀਆਂ, ਫਿਰ ਉਹ ਫਿਰ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਦੇ ਭਾਰੂ ਹੁੰਦਾ ਦਿਸਦਾ। ਜੈਨ ਖਾਂ ਨੇ ਜਬਦਾਲੀ ਨੂੰ ਲਿਖਿਆ, ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਤਾਂ ਪੂਰੀ ਵਾਹ ਲਾਂਦਾ, ਪੂਰਾ ਜ਼ੋਰ ਲਾਂਦਾ, ਦਿਖਣ ਚ ਸਿੰਘ ਥੋੜੇ ਨੇ ਪਰ ਲੜਨ ਚ ਬਹੁਤੇ ਬਣ ਜਾਂਦੇ ਨੇ।
ਚੌਪਈ ਤੋਂ ਜੈਨੇ ਸ਼ਾਹ ਆਏ ਸੁਣਾਈ,
ਤਾਂ ਜੈਨ ਖਾਂ ਨੇ ਬਾਦਸ਼ਾਹ ਨੂੰ ਦੱਸਿਆ,
ਘੇਰਨ ਪੈ ਸਿੰਘ ਸੂਰ ਬੁਲਾਈ,
ਇਹ ਜਿਹੜੇ ਸਿੰਘ ਨੇ ਇਹ ਘੇਰੇ ਚ ਆਉਂਦੇ ਨਹੀਂ ਪਏ,
ਬਹੀਰ ਛੱਡ ਆਪ ਇਸ ਪਰਪਰੋਂ,
ਬਹੀਰ ਛੱਡ ਕੇ ਇਹਨਾਂ ਸਿੰਘਾਂ ਤੇ ਹੱਲਾ ਬੋਲ, ਪਹਿਲਾਂ ਇਹ ਸਿੰਘ ਮਰਨ ਤੇ ਫੇਰ ਅਸੀਂ ਵਹੀਰ ਨੂੰ ਮਾਰਾਂਗੇ, ਤੂੰ ਪਹਿਲਾਂ ਵਹੀਰ ਨੂੰ ਨਾ ਮਾਰ, ਪਹਿਲਾਂ ਵਹੀਰ ਦੇ ਰਾਖਿਆਂ ਨੂੰ ਮਾਰ, ਜੇ ਵਹੀਰ ਦੇ ਰਾਖੇ ਮਰ ਗਏ ਫਿਰ ਵਹੀਰ ਦਾ ਕੀ ਹੈ, ਉਹ ਅਸੀਂ ਅੱਧੇ ਘੰਟੇ ਚ ਸਾਰੀ ਵਹੀਰ ਕਤਲ ਕਰ ਦਿਆਂਗੇ।
ਅਵਲ ਕਤਲ ਇਸ ਫੌਜਾਂ ਕਰੋ,
ਪਹਿਲਾਂ ਸਿੱਖਾਂ ਦੀ ਫੌਜ ਮਾਰੋ, ਜੇ ਸਿੱਖਾਂ ਦੀ ਫੌਜ ਮਰ ਗਈ ਫਿਰ ਵਹੀਰ ਨੂੰ ਕੌਣ ਬਚਾਏਗਾ? ਵਹੀਰ ਨੂੰ ਪਿੱਛੋਂ ਅਸੀਂ ਮਾਰ ਦਿਆਂਗੇ ਸਾਰੇ। ਹਾਂਜੀ,
ਸੁਣਤ ਸ਼ਾਇਦ ਸੋਈ ਮਨ ਲਈ।
ਅਬਦਾਲੀ ਨੇ ਜੈਨ ਖਾਂ ਦੀ ਸਲਾਹ ਮੰਨ ਕੇ ਵਹੀਰ ਵੱਲੋਂ ਖਿਆਲ ਛੱਡ ਦਿੱਤਾ ਤੇ ਸਿੱਖਾਂ ਨਾਲ ਲੜਨ ਲੱਗਾ।
ਦੌੜ ਫੌਜ ਕੈ ਉਮਰ ਕਈ,
ਉਹਨੇ ਫੌਜ ਦੇ ਉੱਤੇ ਹੱਲਾ ਬੋਲਿਆ ਵੀ ਪਹਿਲਾਂ ਲੜਾਕੀ ਫੌਜ ਸਿੱਖਾਂ ਦੀ ਕਤਲ ਕਰੀਏ, ਪਿੱਛੋਂ ਵਹੀਰ ਮਾਰਾਂਗੇ।
ਕਿਛਕ ਸਿੰਘਨ ਖੜ ਸ਼ਰਕ ਚਲਾਈ।
ਹੁਣ ਜਦੋਂ ਸਿੰਘਾਂ ਨੇ ਵੇਖਿਆ ਵੀ ਹੁਣ ਸਾਡੇ ਨਾਲ ਹੀ ਇਹਨਾਂ ਦੀ ਟੱਕਰ ਹੋਣ ਲੱਗੀ ਹੈ, ਤਾਂ ਸਿੰਘਾਂ ਨੇ ਵੀ ਬੰਦੂਕਾਂ ਕੱਸ ਕੱਸ ਕੇ ਚਲਾਣੀਆਂ ਸ਼ੁਰੂ ਕਰ ਦਿੱਤੀਆਂ।
ਤੈ ਗਿਰ ਜੋ ਆਵਤ ਤਾਈ,
ਜਿਹੜੇ ਅਬਦਾਲੀ ਦੀ ਫੌਜ ਚੜ੍ਹਦੀ ਆ ਰਹੀ ਸੀ, ਅਗਲੀ ਸਫ਼ਾ ਦਾ ਸਿੰਘਾਂ ਨੇ ਗੋਲੀਆਂ ਮਾਰ ਕੇ ਵਲੇਟ ਦਿੱਤੀ।
ਤਬ ਸਿੰਘ ਸਾਹੇ ਆਵਤ ਜਾਣਾ,
ਜਦੋਂ ਸਿੰਘਾਂ ਨੇ ਜਾਣਿਆ ਅਬਦਾਲੀ ਆਪ ਆ ਰਿਹਾ ਹੈ,
ਸਰਕ ਤੁਰੇ ਤਿੰਨ ਖੜਨ ਤਜਾਨਾ,
ਉਹ ਵੀ ਹੌਲੇ ਹੌਲੇ ਫਿਰ ਤੁਰ ਪਏ। ਸਿੰਘਾਂ ਦੀ ਨੀਤੀ ਸੀ ਪੰਜ ਦਸ ਮਿੰਟ ਖਲੋ ਕੇ ਲੜਦੇ ਸੀ, ਫਿਰ ਤੁਰ ਪੈਂਦੇ ਸੀ, ਫਿਰ ਦੋ ਚਾਰ ਮੀਲ ਅਗਾਂਹ ਜਾ ਕੇ ਰੁਕਦੇ ਸੀ ਘੋੜੇ ਦੌੜਾ ਕੇ, ਫਿਰ ਉੱਥੋਂ ਫਿਰ ਪਿਛਾਂ ਨੂੰ ਗੋਲੀਆਂ ਚਲਾ ਦਿੰਦੇ ਸੀ। ਅਬਦਾਲੀ ਨੂੰ ਭਜਾ ਰਹੇ ਸਨ, ਭਾਵੇਂ ਮੁਸੀਬਤ ਤਾਂ ਸਿੱਖਾਂ ਦੇ ਵੀ ਬੜੀ ਆਈ ਸੀ, ਪਰ ਅਬਦਾਲੀ ਵੀ ਸੁਖੀ ਕੋਈ ਨਹੀਂ ਸੀ, ਉਹਦੀ ਵੀ ਫੌਜ ਬਹੁਤ ਜ਼ਿਆਦਾ ਮਰ ਰਹੀ ਸੀ।
ਮੁੜ ਮੁੜ ਸਿੰਘ ਜੰਮ ਜੰਗੇ ਚਲਾਵੇ,
ਮੁੜ ਮੁੜ ਕੇ ਰਾਮ ਜੰਗੇ ਚਲਾਉਂਦੇ, ਗੋਲੀਆਂ ਬੰਦੂਕਾਂ ਚਲਾਉਂਦੇ ਸਨ।
ਨੇੜ ਟੁਕੇ ਉਸ ਮਾਰ ਗਰਾਵੇ,
ਨੇੜੇ ਟੁਕਦਾ ਮਾਰ ਸੁੱਟਦੇ ਸਨ।
ਕਬ ਮੁੱਕੇ ਨਿਜ ਸਾਹਿਬੋ ਫੌਜ,
ਕਹਿੰਦੇ ਹੁਣ ਬਾਦਸ਼ਾਹ ਦੀ ਫੌਜ ਜ਼ਿਆਦਾ ਸੀ, ਉਹ ਮੁੱਕਣ ਚ ਨਹੀਂ ਆਉਂਦੀ ਸੀ। ਉਹ 2.5-3 ਲੱਖ ਸਨ, ਸਿੰਘ ਹਜ਼ਾਰਾਂ ਦੀ ਗਿਣਤੀ ਸਨ, ਉਹ ਲੱਖਾਂ ਦੀ ਗਿਣਤੀ ਸਨ। ਸਿੰਘਾਂ ਤੋਂ ਭਲਾ ਉਹ ਕਿੱਥੇ ਮੁੱਕਣ ਵਾਲੀ ਸੀ ਫੌਜ ਅਬਦਾਲੀ ਦੀ?
ਚੱਲ ਸਮੁੰਦ ਜਨ ਆਵਤ ਮੌਜ,
ਸਮੁੰਦਰ ਦੀਆਂ ਲਹਿਰਾਂ ਉਛਲ ਕੇ ਆਉਂਦੀਆਂ, ਏਦਾਂ ਸਾਹ ਸਮਝੇ ਅਬਦਾਲੀ ਦੀ ਫੌਜ ਉਛਲ ਉਛਲ ਕੇ ਆ ਜਾਂਦੀ ਸੀ। ਜਿੰਨੇ ਕੁ ਸਿੰਘ ਮਾਰਦੇ ਸੀ ਉਹਦੇ ਨਾਲ 10 ਗੁਣਾ ਹੋਰ ਆ ਜਾਂਦੇ ਸੀ। ਹਾਂਜੀ,
ਨਰ ਸਿੰਘ ਕੋ ਡੇਢ ਕੋ ਚੱਲੇ,
ਸਿੰਘ ਨੱਠਦੇ ਸਨ, ਕੋ ਡੇਢ ਕੋ ਮਸੀਂ ਅੱਗੇ ਪਹੁੰਚਦੇ ਸਨ, ਇੰਨੇ ਨੂੰ ਅਬਦਾਲੀ ਦਾ ਦਲ ਫੇਰ ਆ ਜਾਂਦਾ ਸੀ।
ਫੇਰ ਸਿੰਘ ਤਹਿ ਹੋ ਰਲੇ ਖਲੇ,
ਫੇਰ ਖਲੋ ਜਾਂਦੇ ਸੀ ਸਿੰਘ, ਫੇਰ ਲੜਨ ਲੱਗਦੇ ਸੀ। ਜਦੋਂ ਸਿੰਘ ਇੱਕ ਵਾਰੀ ਬੰਦੂਕਾਂ ਚਲਾ ਕੇ, ਬੰਦੂਕਾਂ ਖਾਲੀ ਹੁੰਦੀਆਂ, ਤੀਰ ਮੁੱਕਦੇ ਤੇ ਫੇਰ ਤੋੜ ਪੈਂਦੇ, ਫਿਰ ਘੋੜਿਆਂ ਦੇ ਚੜੇ ਚੜੇ ਬੰਦੂਕਾਂ ਫਿਰ ਭਰ ਲੈਂਦੇ, ਕਿਉਂਕਿ ਉਦੋਂ ਬੰਦੂਕਾਂ ਆਟੋਮੈਟਿਕ ਨਹੀਂ ਸੀ ਹੁੰਦੀਆਂ। ਪਹਿਲਾਂ ਬੰਦੂਕ ਦੇ ਮੂੰਹ ਵਾਲੇ ਪਾਸਿਓਂ ਬਰੂਦ ਪਾਉਣਾ ਪੈਂਦਾ ਸੀ, ਬਰੂਦ ਤੋਂ ਬਾਅਦ ਗੋਲੀ ਪਾਉਣੀ ਪੈਂਦੀ ਸੀ, ਫਿਰ ਇੱਕ ਸਰੀਆ ਜਿਹਾ ਹੁੰਦਾ ਸੀ ਗਜ, ਉਹਦੇ ਨਾਲ ਉਹਨੂੰ ਠੋਕਣਾ ਪੈਂਦਾ ਸੀ, ਠੋਕ ਕੇ ਤੇ ਪਿੱਛੋਂ ਪਲੀਤਾ ਲਾਉਂਦਿਆਂ ਉਹ 2-3 ਮਿੰਟ ਲੱਗ ਜਾਂਦੇ ਆ। ਇੰਨੇ ਨੂੰ ਸਿੰਘ ਬੰਦੂਕ ਭਰ ਕੇ ਦੁਬਾਰਾ ਸਿੱਧੀ ਕਰਕੇ ਚਲਾਉਂਦੇ, ਖਾਲੀ ਹੋ ਜਾਂਦੀ, ਫਿਰ 1-2 ਕਿੱਲੇ ਘੋੜਾ ਗਾਂ ਲੈ ਜਾਂਦੇ, ਇੰਨੇ ਨੂੰ ਫਿਰ ਭਰ ਲੈਂਦੇ। ਇਸ ਤਰ੍ਹਾਂ ਸਿੰਘ ਲੜ ਰਹੇ ਸਨ।
ਦੋਹਰਾ ਚੜਤ ਸਿੰਘ ਉਹੀ ਹੱਲੈ ਰਹੋ ਬਹੀਰੇ ਮਾਹੇ,
ਸਾਧ ਸਿੰਘ ਜੀ, ਬਾਬਾ ਚੜਤ ਸਿੰਘ ਜੀ, ਬਾਬਾ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਉਹ ਉਸ ਵੇਲੇ ਇਸ ਵਹੀਰ ਦੇ ਵਿੱਚ ਲੜ ਰਿਹਾ ਸੀ।
ਲੜਤ ਪੀੜਤ ਪਾਛੇ ਆ ਗਏ ਬਹੀਰੇ ਕਰੇ ਅਗਾਹੇ,
ਉਹ ਵਹੀਰ ਨੂੰ ਬਚਾ ਰਿਹਾ ਸੀ ਕਿ ਅੱਗੇ ਚੱਲੋ ਦੌੜੀ ਚੱਲੋ। ਵਹੀਰ ਦੇ ਪਿਛਲੇ ਪਾਸੇ ਚੜਤ ਸਿੰਘ ਖਲੋਤਾ ਅਬਦਾਲੀ ਨੂੰ ਰੋਕਦਾ ਸੀ।
ਚੌਪਈ ਜੱਸਾ ਸਿੰਘ ਤੈ ਖੜ ਲਿਓ ਅਰੜਾ,
ਕਹਿੰਦੇ ਜੱਸਾ ਸਿੰਘ ਵੀ ਬੜਾ ਵੀਰ ਰਸ ਵਿੱਚ ਆਇਆ ਹੋਇਆ ਸੀ, ਆਲੂ ਵਾਲੀ ਆ ਤੇ ਅੜ ਕੇ ਲੜ ਰਿਹਾ ਸੀ।
ਨਿਜ ਫੌਜ ਖੜਾਈ ਕਰ ਵੱਡ ਝਗੜਾ,
ਉਹਨੇ ਆਪਣੀ ਫੌਜ ਖੜੀ ਕਰਕੇ ਅਬਦਾਲੀ ਦਾ ਬਹੁਤ ਤਗੜਾ ਮੁਕਾਬਲਾ ਕੀਤਾ।
ਫੌਜ ਕਹੇ ਹਮ ਖੜੇ ਬਚੇ ਨਾਹੀ,
ਫੌਜ ਕਹਿਣ ਲੱਗੀ ਬਾਬਾ ਜੀ ਜੇ ਆਪਾਂ ਖੜ ਕੇ ਲੜਾਂਗੇ ਬਚਾਂਗੇ ਨਹੀਂ।
ਕਿਛ ਕਹੋ ਨਾ ਦੇਹੋ ਅਗਾਹੀ,
ਕੁਝ ਸਾਨੂੰ ਅੱਗੇ ਵੀ ਹੋਣ ਦਿਓ, ਅਸੀਂ ਤੁਰੀ ਚੱਲੀਏ ਲੜੀ ਚੱਲੀਏ ਤੇ ਏਦਾਂ ਹੀ ਠੀਕ ਰਹੇਗਾ।
ਜ਼ਖਮ ਬਹੁਤ ਜੱਸਾ ਸਿੰਘ ਖਾਏ,
ਸਾਧ ਸੰਗਤ ਜੀ ਉਸ ਲੜਾਈ ਵਿੱਚ ਅਬਦਾਲੀ ਨਾਲ ਲੜਦਿਆਂ ਜੱਸਾ ਸਿੰਘ ਨੂੰ 22 ਜ਼ਖਮ ਲੱਗੇ ਸਨ। ਜ਼ਖਮ ਬਹੁਤ ਜੱਸਾ ਸਿੰਘ ਖਾਏ, ਜੱਸਾ ਸਿੰਘ ਨੂੰ 22 ਫੱਟ ਲੱਗੇ ਸੀ ਉਸ ਲੜਾਈ ਵਿੱਚ।
ਤੀਰ ਗੋਲੀ ਤੇ ਕਾਏ ਆਏ,
ਤੀਰਾਂ ਦੇ ਗੋਲੀਆਂ ਦੇ ਤਲਵਾਰਾਂ ਦੇ ਜ਼ਖਮ ਉਹਦੇ ਸਰੀਰ ਤੇ ਸਨ, 22 ਗਿਣੇ ਸਨ। ਤੇ ਚੜਤ ਸਿੰਘ ਨੂੰ 19 ਫੱਟ ਲੱਗੇ ਸਨ, 19 ਚੜਤ ਸਿੰਘ ਨੂੰ, 22 ਜੱਸਾ ਸਿੰਘ।
ਆਪ ਮਾਰਿਓ ਉਨਕੇ ਚੇਲਾ,
ਔਰ ਉਹਨਾਂ ਦੇ ਵਾਰ ਝੱਲਦਾ ਸੀ ਤੇ ਆਪਣੇ ਮਾਰਦਾ ਸੀ ਜੱਸਾ ਸਿੰਘ।
ਸੋਹੇ ਮੱਥੇ ਰੱਖ ਘੋੜੇ ਮੇਲਾ,
ਸਾਹਮਣੇ ਮੱਥੇ ਅਬਦਾਲੀ ਦਾ ਮੁਕਾਬਲਾ ਕਰ ਰਿਹਾ ਸੀ ਜੱਸਾ ਸਿੰਘ।
ਜੱਸਾ ਸਿੰਘ ਕੋ ਥੱਕ ਰਹੇ ਘੋੜੋ,
ਉਸ ਵੇਲੇ ਲੜਾਈ ਕਰਦੇ 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 ਦੌੜਦੇ ਦੌੜਦੇ ਜੱਸਾ ਸਿੰਘ ਦਾ ਘੋੜਾ ਥੱਕ ਗਿਆ।
ਕਰਤ ਜੰਗ ਥੋ ਸੋਬੋ ਦੌੜੋ,
ਜੰਗ ਵਿੱਚ ਬਹੁਤ ਦੌੜਿਆ ਸੀ ਘੋੜਾ, ਬੜਾ ਜੰਗੀ ਘੋੜਾ ਸੀ ਜੱਸਾ ਸਿੰਘ ਦਾ, ਪਰ ਫਿਰ ਵੀ ਥੱਕ ਗਿਆ।
ਜਬੈ ਸਿੰਘ ਉਸ ਅੱਡੀ ਲਗਾਵੇ,
ਜਦੋਂ ਜੱਸਾ ਸਿੰਘ ਘੋੜੇ ਨੂੰ ਅੱਡੀ ਲਾਂਦਾ ਸੀ,
ਮਹਿਮਾਨੇ ਕੁਛ ਆਗੇ ਨਾ ਧਾਵੇ,
ਉਹ ਘੋੜਾ ਮੰਨਦਾ ਨੀ, ਅੱਗੇ ਨੀ ਜਾਂਦਾ।
ਦੋਹਰਾ ਜੱਸਾ ਸਿੰਘ ਕੋ ਪਾਲ ਕੋ ਗੁਰਮੁਖ ਸਿੰਘ ਜੇ ਨਾਮ।
ਉਸ ਵੇਲੇ ਜੱਸਾ ਸਿੰਘ ਦਾ ਇੱਕ ਚੇਲਾ ਸੀਗਾ, ਉਹਦਾ ਡਡਵਾਈ ਸੀਗਾ, ਉਹਨੇ ਪਾਲਿਆ ਸੀ ਬੱਚਾ, ਉਹਦਾ ਨਾਂ ਸੀ ਭਾਈ ਗੁਰਮੁਖ ਸਿੰਘ।
ਤਿੰਨ ਸਿੰਘ ਜੀ ਕੋ ਆਖਿਓ ਅਬ ਇਆਂ ਖੰਡ ਨਾ ਕਾਮ।
ਉਹਨੇ ਆਖਿਆ ਬਾਬਾ ਜੀ ਇੱਥੇ ਘੋੜਾ ਨਾ ਖੜਾ ਕਰੋ, ਹੁਣ ਤੁਹਾਡੀ ਜਾਨ ਨੂੰ ਖਤਰਾ ਹੈ, ਇੱਥੋਂ ਦੌੜੀਏ। ਹਾਂਜੀ,
ਜੋ ਪਈ ਇਆਂ ਖੜੇ ਹਮ ਬਚਦੇ ਨਾਹੀ।
ਗੁਰਮੁਖ ਸਿੰਘ ਗਡਵਈ ਬਾਬਾ ਜੀ ਨੂੰ ਕਹਿਣ ਲੱਗਾ, ਬਾਬਾ ਜੀ ਇੱਥੇ ਖੜੇ ਆਪਾਂ ਬਚਣ ਨੀ ਲੱਗੇ,
ਤੁਮ ਹਮਰੀ ਇਮ ਜਾਨ ਗਵਾਹੀ,
ਸਾਡੀ ਜਾਨ ਨੂੰ ਖਤਰਾ ਹੈ।
ਸੋ ਸਿੰਘ ਜੀ ਫਿਰ ਇਨਫੁਰਮਾਵੇ,
ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਗੁਰਮੁਖ ਸਿੰਘ, ਹਾਂਜੀ,
ਹਮਰੋ ਘੋੜਾ ਅੱਗੇ ਨਾ ਤਾਵੇ,
ਸਾਡਾ ਘੋੜਾ ਥੱਕ ਗਿਆ, ਤੁਰਨ ਜੋਗਾ ਨੀ ਰਹਿ ਗਿਆ, ਇਹ ਅੱਗੇ ਨੀ ਤੁਰਦਾ ਹੁਣ।
ਤਬ ਗੁਰਮੁਖ ਸਿੰਘ ਚਾਬਕ ਉਠਾਇਆ,
ਜਿਹੜਾ ਗੁਰਮੁਖ ਸਿੰਘ ਸੀ ਨਾ ਗੜਵਈ, ਉਹਨੇ ਚਾਬਕ ਚੁੱਕ ਲਿਆ ਘੋੜੇ ਨੂੰ ਮਾਰਨ ਵਾਸਤੇ।
ਚਾਹਤ ਘੋੜੇ ਤਨ ਕੋ ਲਾਇਆ,
ਘੋੜੇ ਨੂੰ ਹੰਟਰ ਮਾਰਨ ਲੱਗਾ ਜਦੋਂ,
ਤਬ ਸਿੰਘ ਜੀ ਨਿਜ ਦੇਖ ਹਟਾਇਓ,
ਬਾਬਾ ਜੱਸਾ ਸਿੰਘ ਜੀ ਨੇ ਗੁਰਮੁਖ ਸਿੰਘ ਨੂੰ ਝਿੜਕ ਕੇ ਆਖਿਆ,
ਚਾਹੇ ਹਮ ਕੋ ਤੂੰ ਚੁਟਕ ਲਗਾਇਓ,
ਓਏ ਗੁਰਮੁਖ ਸਿੰਘ ਮੇਰੇ ਘੋੜੇ ਨੂੰ ਚਾਬਕ ਨਾ ਮਾਰੀ, ਮੇਰੇ ਘੋੜੇ ਨੂੰ ਤੂੰ ਮਾਰੇਗਾ ਤੇ ਮੇਰੇ ਨੂੰ ਕਲੰਕ ਲੱਗੇਗਾ, ਝਟਕ ਲੱਗੇਗੀ।
ਪੰਥ ਸੁਣੇ ਹਮ ਕੋ ਕਹਿ ਠੱਠਾ,
ਤੇ ਬਾਅਦ ਵਿਚ ਸਿੰਘ ਮੈਨੂੰ ਮਜ਼ਾਕ ਕਰਿਆ ਕਰਨਗੇ।
ਘੋੜਾ ਕੁਟਾਏ ਜੱਸਾ ਸਿੰਘ ਠੱਠਾ ਨੱਠਾ,
ਤੇ ਘੋੜਾ ਕੁਟਾ ਕੇ ਜੱਸਾ ਸਿੰਘ ਦੌੜਿਆ ਸੀ। ਕੱਲ ਨੂੰ ਸਿੰਘ ਕਹਿਣਗੇ ਵੀ ਘੋੜੇ ਨੂੰ ਚਾਬਕ ਮਰਵਾ ਕੇ ਆਪਣੇ ਗੜਵਈ ਕੋਲੋਂ ਤੇ ਜੱਸਾ ਸਿੰਘ ਜੰਗ ਚੋਂ ਦੌੜ ਗਿਆ ਸੀ, ਸਿੰਘਾਂ ਵਾਸਤੇ ਇਹ ਬੋਲੀ ਸੁਣੀ ਨੀ ਮੇਰੇ ਤੋਂ, ਜਾਣੀ ਖਾਲਸਾ ਜੀ ਮੇਰੇ ਘੋੜੇ ਨੂੰ ਚਾਬਕ ਨਾ ਮਾਰ।
ਕਿਆ ਮੁਖ ਲੈ ਮੈਂ ਹੋ ਬਹੁ ਦੀਵਾਨ,
ਕਿਹੜਾ ਮੂੰਹ ਲੈ ਕੇ ਸਿੰਘਾਂ ਦੇ ਦੀਵਾਨ ਚ ਜਥੇਦਾਰ ਬਣ ਕੇ ਬੈਠਾਂਗਾ, ਲੋਕ ਕਿਆ ਕਰਨਗੇ ਜਥੇਦਾਰ ਹੋ ਕੇ ਦੌੜ ਗਿਆ ਸੀ।
ਕਰੇ ਮਸ਼ਕਰੀ ਹਮ ਕੋ ਆਣ,
ਸਿੰਘ ਮਸ਼ਕਰੀ ਕਰਿਆ ਕਰਨਗੇ, ਸਿੰਘ ਮਖੌਲ ਕਰਿਆ ਕਰਨਗੇ।
ਮੈਂ ਖਾਲਸੇ ਪਾਤਸ਼ਾਹ ਕਹਾਇਓ,
ਖਾਲਸੇ ਪੰਥ ਦਾ ਬਾਦਸ਼ਾਹ ਕਹਾਂਦਾ ਹਾਂ, ਮੈਨੂੰ ਸੁਲਤਾਨੁਲ ਕੌਮ ਕਹਿੰਦੇ ਨੇ।
ਤੁਮ ਚਾਤ ਹਮ ਗੀਦੀ ਬਣਾ,
ਸਾਨੂੰ ਗਿੱਧੀ ਬਣਾਉਣਾ ਚਾਹੁੰਦਾ ਗਿੱਦੜ,
ਇਸ ਜੀਵਨ ਤੇ ਮਰਨੋ ਬੇਸ।
ਜੱਸਾ ਸਿੰਘ ਕਹਿਣ ਲੱਗਾ, ਗੁਰਮੁਖ ਸਿੰਘ ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚੰਗਾ ਹੈ,
ਰਹਿ ਜਸ ਜਿਸ ਜਗ ਮੈਂ ਲੇਸ਼,
ਜਿਹੜਾ ਜਸ ਰਹਿ ਜਾਵੇ ਉਹ ਜਿਉਂਦਾ ਰਹਿੰਦਾ ਹੈ।
ਦੋਹਰਾ ਗੁਰਮੁਖ ਸਿੰਘ ਨਿਜ ਛੱਡ ਤੋਰਾ, ਸਿੰਘ ਜੀ ਲੜਿਓ ਚੜਾਏ।
ਜੱਸਾ ਸਿੰਘ ਜੀ ਗੁਰਮੁਖ ਸਿੰਘ ਨੇ ਆਪਣਾ ਘੋੜਾ ਛੱਡ ਦਿੱਤਾ, ਗੁਰਮੁਖ ਸਿੰਘ ਛਾਲ ਮਾਰ ਕੇ ਆਪਣੇ ਘੋੜੇ ਤੋਂ ਥੱਲੇ ਉਤਰ ਗਿਆ ਤੇ ਉਹਨੇ ਆਪਣੇ ਘੋੜੇ ਤੇ ਬਾਬਾ ਜੀ ਜੱਸਾ ਸਿੰਘ ਜੀ ਨੂੰ ਕਿਹਾ, ਬਾਬਾ ਜੀ ਆਹ ਘੋੜਾ ਲੈ ਲਓ ਜੇ ਤੁਹਾਡਾ ਘੋੜਾ ਨਹੀਂ ਤੁਰਦਾ।
ਲੜਤ ਪੀੜਤ ਖੜ ਤੋ ਤੁਰਤ, ਜੋ ਕੋ ਸਿਰ ਨਿਜ ਖਾਏ।
ਬਾਬਾ ਜੱਸਾ ਸਿੰਘ ਜੀ ਸੇਵਾਦਾਰ ਦੇ ਆਪਣੇ ਸਾਥੀ ਦੇ ਘੋੜੇ ਤੇ ਸਵਾਰ ਹੋ ਕੇ ਫੇਰ ਲੜਨ ਲੱਗੇ ਤੇ ਇਸ ਤਰ੍ਹਾਂ ਖਾਲਸਾ ਜੀ ਅਬਦਾਲੀ ਨਾਲ ਲੜਦੇ ਸਿੰਘ ਕਿਵੇਂ ਗਹਿਲਾ ਪਿੰਡ ਤੱਕ ਪਹੁੰਚੇ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਇਹ ਵੱਡੇ ਘੱਲੂ ਘਾਰੇ ਦੀ ਦਾਸਤਾਨ ਹੈ ਸਾਧ ਸੰਗਤ ਜੀ, ਇਹ ਸੁਣ ਕੇ ਸਾਨੂੰ ਆਪਣਾ ਇਤਿਹਾਸ ਵੀ ਯਾਦ ਆਉਣਾ ਚਾਹੀਦਾ ਤੇ ਉਹਨਾਂ ਸ਼ਹੀਦਾਂ ਲਈ ਉਹ ਦਰਦ ਵੀ ਕਿ ਕਿਵੇਂ ਉਹ ਸ਼ਹੀਦੀਆਂ ਪਾਈਆਂ ਹੋਣਗੀਆਂ, ਕਿਵੇਂ ਦੁੱਧ ਚੁੰਘਦੇ ਬੱਚਿਆਂ ਨੂੰ ਅਬਦਾਲੀ ਦੀਆਂ ਫੌਜਾਂ ਨੇ ਲੇਜਿਆਂ ਚ ਪਰੋ ਕੇ ਮਾਰਿਆ ਹੋਵੇਗਾ, ਕਿਵੇਂ ਮਾਵਾਂ ਬੀਬੀਆਂ ਭੈਣਾਂ ਸ਼ਹੀਦ ਹੋਈਆਂ ਹੋਣਗੀਆਂ, ਕਿਵੇਂ 30 ਮੀਲ ਦੇ ਵਿੱਚ ਸਿੱਖਾਂ ਦੀਆਂ ਲਾਸ਼ਾਂ ਖਿਲਰੀਆਂ ਹੋਣਗੀਆਂ। ਅੱਜ ਉਸ ਲੜਾਈ ਨੂੰ ਲਗਭਗ 253 ਸਾਲ ਹੋ ਚੁੱਕੇ ਹੈ, ਕਿਉਂਕਿ ਉਹ 1762 ਦੇ ਵਿੱਚ 5 ਫਰਵਰੀ 1762 ਨੂੰ ਹੋਈ ਸੀ। ਸੋ ਉਹ ਸ਼ਹੀਦਾਂ ਦੀ ਕੌਮ ਅੱਜ ਅਸੀਂ ਸਾਰੀ ਦੁਨੀਆਂ ਵਿੱਚ ਇੱਜ਼ਤ ਨਾਲ ਰਹਿ ਰਹੇ ਹਾਂ, ਉਹਨਾਂ ਸ਼ਹੀਦਾਂ ਸਿੰਘ